ना साको तू ठाकुर उच्च भगवान, तेरे गुण बहुते मैं एक न जनया, मैं मूर्ख किस दी जय, प्रणवत नानक सुन मेरे साहिबा, डुबदा पत्थर ले जाए। सतगुरु पातशाह जी साजी सवारी सतसंग जियो, सत्कार सहित फतेह प्रवान करो जी। वाहिगुरु जी का खालसा, वाहिगुरु जी की फतेह। सतगुरु दे सवारे टाटी जथे पासों आपने बड़े रंग रस विच गुर इतिहास सरवण कीता है। प्रचार वास्ते साढ़े तीन स्रोत हन, मुढ़ला जुगो जुग टल श्री गुरु ग्रंथ साहिब उस दी बाणी, फिर गुर इतिहास ते सिख इतिहास। ये सिख ने कदी भी नहीं भुलने। आओ जो लड़ीवार एक प्रकरण असी विचार रहे हाँ, अकाल पुरख दा तख्त किथे है, मनुख ने माया दे चुंगल विचों निकल के उस दाते दी गोद तक पहुंचना है, उस तख्त ते बैठना है। किवें पहुंचिए राती विचार करदे करदे इत्थे तक पहुंचे। सत के आसन पुरख रहै, एक इतिहासिक कथा है ईरान दे बादशाहां दी कि बहराम गोर राज घराने विचों सी पर गुमनाम हो गया। ऐसा होया कई बारी राज घरानिया च खाना जंगी होंदी सी, राणियां बच्चा बचा के लै जांदियां सन, चाहुंदे सन तखत दा वारस कोई ना बचे। पता लग्गिया शाही घराने चो राज देना सी ते परख लई एक तख्त पोश नाल चार पाव्यां नाल चार शेर बन दिते। उनू कहा बिच ताज पिया चुक लै, जे तू चुक लवें ते मन्नांगे तू बादशाह इस खानदान दा। निर्भय होके गया ते नेजे नाल उन्ने ताज उन्ने चवा शेरां चो चुक लिया। इतिहास है पुराना। इस कथा नूं मैं तां कहा कि साढ़े अंदर भी चार शेर नहीं, आसे पासे कई शेर बैठे ने जिन्हां दे विच अकाल पुरख दा तखत है। सिख ने उन्हां दे विचों गुजर के जाना है। काम क्रोध लोभ मोह हंकार शेरां तों घट नहीं। किवें जाइए उस तखत तक आओ, पहली गल है। इस संसार दी चिंता विचों उड़ारी मारिए उस दाते देश वल। तन स्वदेश जहां तू वसिया मेरे सज्जन मीत मुरारे जियो। चित वृत्तियां एकाग्र करो, जिवें कहिंदे ने शेरनी दा दुध सोने दे बर्तन में समाउंदा है। वो सोने दा बर्तन है तुहाडा हिरदा, इसे विच ओ अमृत समाउंदा। मैं समझदा है बाणी में बाहरों तां पढ़दे हां, याद होवेगा हैंड पंप लगदे सन लगा के, उन्हें कहना बाल्टी पानी दी लिया उपरों पाइए तां थल्यों आएगा। ये उपरों पानी तां पाउने अंदरों सिमरन चल पवे, अंदरों शब्द का प्रभाव चल पवे, मन दे टिका लई एकाग्रता लई। सारे जुड़ो एक बारी जपिए वाहे गुरु वाहे गुरु वाहे गुरु वाहे गुरु वाहे गुरु ਬਾਹਰ ਦੀ ਦੁਨੀਆ ਵਿੱਚ ਇੱਕ ਨਿਯਮ ਕੰਮ ਕਰਦਾ, ਅੰਤਰਿਕਸ਼ ਯਾਤਰੀ ਜਦੋਂ ਉੱਪਰ ਗਏ ਨੇ ਰਾਕਟ ਲੈ ਕੇ, ਹੈਰਾਨ ਹੋਏ ਉੱਪਰ ਜਾ ਕੇ ਵਜ਼ਨ ਨਹੀਂ ਰਹਿ ਗਿਆ। ਇਹ ਵਜ਼ਨ ਜਿਹੜਾ ਸੀ ਸ਼ਾਇਦ ਸਮਝੀਏ ਸਰੀਰ ਕਰਕੇ ਨਹੀਂ, ਇਹ ਧਰਤੀ ਕਰਕੇ, ਗ੍ਰੈਵਿਟੀ ਕਰਕੇ ਧਰਤੀ 'ਚ ਖਿੱਚਿਆ। ਧਰਤੀ ਦਾ ਜਿਹੜਾ ਗ੍ਰੈਵੀਟੇਸ਼ਨ ਫੀਲਡ ਸੀ ਉਹ ਮੁੱਕ ਗਿਆ, ਉੱਥੇ ਜਾ ਕੇ ਉੱਡਣ ਲੱਗ ਪਏ। ਇਨ ਬਿਨ ਇਸੇ ਤਰ੍ਹਾਂ ਮਾਇਆ ਦੀ ਇੱਕ ਖਿੱਚ ਹੈ, ਉਸ ਤੋਂ ਅੱਗੇ ਗੁਰੂ ਦੀ ਖਿੱਚ, ਨਾਮ ਦੀ ਖਿੱਚ, ਪਰਮਾਤਮਾ ਦੀ ਖਿੱਚ ਸ਼ੁਰੂ ਹੋ ਜਾਂਦੀ। ਮਾਇਆ ਦੀ ਖਿੱਚ ਮੁੱਕ ਜਾਂਦੀ ਹੈ, ਪਰਮਾਤਮਾ ਦਾ ਤਖ਼ਤ ਫਿਰ ਆਪਣੇ ਵੱਲ ਖਿੱਚਦਾ ਹੈ। ਜਦੋਂ ਅੱਖਾਂ ਬੰਦ ਕਰਾਂਗੇ, ਨਾਮ ਅਭਿਆਸ ਇਸ ਪਾਸੇ ਚੱਲਦਾ ਔਰ ਪਰੇਸ਼ਾਨ ਹੋ ਜਾਂਦੇ। ਇੱਕ ਨਹੀਂ, ਬੜੇ ਸੱਜਣ ਮਿਲੇ, ਗਿਆਨੀ ਜੀ ਪਹਿਲੇ ਬਿਲਕੁਲ ਠੀਕ ਸੀ, ਇਸ ਪਾਸੇ ਤੁਰੇ ਹਾਂ, ਅੱਖਾਂ ਬੰਦ ਕਰਨ ਦੀ ਦੇਰ ਬੈਠੇ ਹਾਂ ਤੇ ਬੁਰੇ ਬੁਰੇ ਖਿਆਲ ਆਉਣੇ ਸ਼ੁਰੂ ਹੋ ਗਏ ਨੇ, ਮਨ ਟਿਕਾਓ ਵਿੱਚ ਨਹੀਂ ਆਉਂਦਾ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਹਾਲਤ ਪਹਿਲੇ ਵੀ ਕੋਈ ਚੰਗਾ ਨਹੀਂ ਸੀ, ਹੁਣ ਕੇਵਲ ਤੁਸੀਂ ਵੇਖਣਾ ਸ਼ੁਰੂ ਕਰ ਦਿੱਤਾ, ਪਹਿਲੇ ਵੇਖਿਆ ਨਹੀਂ ਸੀ, ਹੁਣ ਮਨ ਦਿਸਣਾ ਸ਼ੁਰੂ ਹੋ ਗਿਆ ਇਸ ਪਾਸੇ, ਪਹਿਲੇ ਤੁਰੀਏ। ਮਾਇਆ ਦੀ ਖਿੱਚ, ਇੱਕ ਪਾਸਿਓਂ ਅਕਾਲ ਪੁਰਖ ਆਵਾਜ਼ਾਂ ਮਾਰਿਆ, ਆ ਮੇਰੇ ਪਾਸ ਆ, ਮੈਂ ਤੈਨੂੰ ਉਡੀਕ ਰਿਹਾ, ਤੂੰ ਵਾਅਦਾ ਕਰਕੇ ਗਿਆ ਕਿ ਮੈਂ ਤੈਨੂੰ ਯਾਦ ਰੱਖਾਂਗਾ, ਤੂੰ ਮੈਨੂੰ ਯਾਦ ਰੱਖੀ। ਬਾਬਾ ਫਰੀਦ ਜੀ ਕਹਿੰਦੇ ਨੇ, ਉਸਨੇ ਨਹੀਂ ਭੁਲਾਇਆ, ਤੂੰ ਭੁੱਲ ਗਈ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜਾ ਮੋਇਓ ਹੈ। ਬਾਬਾ ਫਰੀਦ ਹੀ ਆਪਣੇ ਆਪ ਨੂੰ ਕਹਿ ਸਕਦਾ, ਅੱਜ ਅੰਮ੍ਰਿਤ ਵੇਲੇ ਨਹੀਂ ਜਾਗਿਆ, ਤੂੰ ਜਿਉਂਦਾ ਨਹੀਂ ਤੂੰ ਮੁਰਦਾ, ਤੂੰ ਮਰਿਆ ਹੋਏ। ਜੇ ਤੂੰ ਜਿਉਂਦਾ ਹੁੰਦਾ ਤੂੰ ਅੰਮ੍ਰਿਤ ਵੇਲੇ ਜਾਗਦਾ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜਾ ਮੋਇਓ, ਜਿਹੜਾ ਇੰਨੀ ਕੁ ਕੁਰਬਾਨੀ ਨਾ ਕਰ ਸਕੇ ਉਹ ਰੱਬ ਦੇ ਤਖ਼ਤ ਤੱਕ ਕਿਵੇਂ ਪਹੁੰਚੇਗਾ। ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੇ ਨਾ ਪਾਓ, ਜਿੰਨਾ ਨੈਣ ਨੀਂਦਰਾ ਵਲੇ ਤਿੰਨਾ ਮਿਲਣ ਕਵਾਓ। ਕਹਿੰਦੇ ਨੇ ਜੀਵੰਦੜਾ ਮੋਇਓ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ, ਉਸਨੇ ਤੈਨੂੰ ਨਹੀਂ ਭੁਲਾਇਆ। ਹੁਣ ਇਧਰੋਂ ਮਾਇਆ ਦੀ ਖਿੱਚ ਹੈ, ਇਹ ਨਹੀਂ ਛੱਡਦੀ, ਅਨੇਕਾਂ ਰੂਪ ਬਣਾ ਕੇ ਆ ਗਈ। ਮਾਇਆ ਚਿੱਤ ਭਰਮੇਨ, ਸਲੋਕ ਸਹਿਜ ਕ੍ਰਿਤੀ ਮਹਲਾ ਪੰਜਵਾਂ। ਮਾਇਆ ਚਿੱਤ ਨੂੰ ਭਰਮਾ ਲੈਂਦੀ ਹੈ, ਇਸ ਮਿੱਤਰੇਖ ਬੰਦ ਵਹਿ, ਕਦੀ ਰਿਸ਼ਤੇਦਾਰ ਬਣ ਕੇ ਆ ਗਈ, ਮਾਤਾ ਬਣ ਕੇ ਆ ਗਈ, ਪਿਤਾ ਬਣ ਕੇ ਆ ਗਈ। ਦਿੱਲੀ ਦੇ ਵਿੱਚ ਦੋ ਘਟਨਾ ਘਟੀਆਂ ਸਨ, ਉਹ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ, ਇੱਕ ਨਾਮਦੇਵ ਨਾਲ ਤੇ ਇੱਕ ਸ਼ੁਭੇਕ ਸਿੰਘ ਨਾਲ। ਨਾਮਦੇਵ ਦੀ ਮਾਂ ਜਦੋਂ ਰੋਈ ਤੇ ਕਹਿਣ ਲੱਗੀ, ਨਾਮਦੇਵ ਬੇਟਾ ਤੂੰ ਘਰ ਵੀ ਤੇ ਬੈਠਾ ਅੱਲਾ ਅੱਲਾ ਕਰਦਾ ਰਹਿੰਦਾ, ਘੈਂਟਿਆਂ ਬੱਦੀ ਤੇ ਅੱਜ ਵੀ ਕਹਿ ਦੇ, ਜਾਨ ਖਲਾਸੀ ਹੋਵੇ ਜਾਈਏ। ਕਹਿਣ ਲੱਗਾ, ਮਾਂ ਉੱਥੇ ਕਹਿਣਾ ਮੌਜ ਨਾਲ, ਇੱਥੇ ਹੋਣਦੇ ਨੇ ਜ਼ਬਰਦਸਤੀ। ਜਾਨ ਬਚਾਉਣ ਵਾਸਤੇ ਪਰਮਾਤਮਾ ਦਾ ਆਸਰਾ ਛੱਡਦੇ ਆ, ਤੂੰ ਭਗਤ ਦੀ ਮਾਂ ਬਣ ਕੇ ਨਹੀਂ ਆਈ, ਤੂੰ ਮਾਇਆ ਬਣ ਕੇ ਆਈ ਹੈ, ਤੇ ਫਿਰ ਤੇ ਮੈਂ ਆਖਾਂਗਾ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੇ ਤੋ ਹਰ ਗੁਣ ਗਾਏ। ਤੂੰ ਮਾਇਆ ਬਣ ਕੇ ਨਾ, ਭਗਤ ਦੀ ਮਾਂ ਬਣ ਕੇ ਆ। ਪਤਾ ਕੀ ਇਹ ਪਰਮਾਤਮਾ ਨੇ ਖਿੱਚ ਲਿਆ, ਮਾਇਆ ਦੀ ਖਿੱਚ ਖਤਮ ਹੋ ਗਈ, ਪਰਮਾਤਮਾ ਦੀ ਖਿੱਚ ਪੈ ਗਈ। ਇੱਥੇ ਬੰਦਾ ਸਿੰਘ ਬਹਾਦਰ ਨਾਲ ਜਿਹੜੇ ਸਾਥੀ ਫੜੇ ਗਏ ਸਨ, 100 ਰੋਜ਼ ਦਾ ਕਤਲ ਕੀਤਾ ਜਾਂਦਾ ਸੀ। ਇੱਕ ਮਾਤਾ ਨੇ ਉਪਰਾਲਾ ਕੀਤਾ, 17 ਸਾਲ ਦਾ ਬੱਚਾ ਵਿਆਹਿਆ, ਡੋਲੀ ਕਰਨੀ ਗਈ, ਫੜਿਆ ਗਿਆ, 100 ਸਿੱਖ ਦੀ ਕਤਾਰ ਚ 51ਵੇਂ ਨੰਬਰ ਤੇ ਉਹ ਵੀ ਖਲੋਤਾ, ਨਾਂ ਸੀ ਇਸ ਦਾ ਸ਼ੁਭੇਕ ਸਿੰਘ। ਮਾਂ ਜਾ ਪਹੁੰਚੀ, ਰਸਾਈ ਕਰ ਲਏ, ਪਹੁੰਚ ਕਰ ਲਏ। ਦੀਵਾਨ ਰਤਨ ਚੰਦ ਸੀ ਇੱਥੇ, ਉਹਨੂੰ ਮਿਲ ਪਏ। ਉਸ ਨੇ ਫਰਕ ਸੀਅਰ ਤੱਕ ਪਹੁੰਚ ਕੀਤੀ, ਹੁਕਮ ਲਿਖਵਾ ਦਿੱਤਾ ਕਿ ਇਹ ਬੱਚਾ ਸਿੱਖ ਨਹੀਂ, ਛੱਡ ਦਿੱਤਾ ਜਾਏ। ਜਲਾਦ ਤਲਵਾਰ ਚਲਾਉਣ ਲੱਗਾ ਸੀ, ਉਸਦਾ ਨਾਂ ਸੀ ਸਰਬਰਾਹ ਖਾਂ ਕੋਤਵਾਲ, ਜਿਹੜਾ ਥਾਣੇਦਾਰ ਕੋਲ ਖਲੋਤਾ। ਉਸਨੇ ਇਸ਼ਾਰਾ ਕੀਤਾ, ਠਹਿਰ ਜਾ, ਆ ਇੱਕ ਹੁਕਮ ਆਇਆ ਮੈਨੂੰ ਪੜ੍ਹ ਲੈਣ ਦੇ। ਪੜ੍ਹਿਆ, ਇਹ ਸ਼ਵੇਕ ਸਿੰਘ ਦਾ ਆਂਦਾ ਬੱਚਾ, ਇਹਨੂੰ ਛੱਡ ਦਿੱਤਾ ਜਾਏ। ਕਹਿਣ ਲੱਗਿਆ, ਬੇਟਾ ਤੇਰੇ ਤੇ ਅੱਲਾਹ ਦੀ ਮਿਹਰਬਾਨੀ ਹੋਈ ਹੈ, ਇਨਾਇਤ ਹੋਈ ਹੈ, ਤੂੰ ਮੌਤ ਦੇ ਮੂੰਹ ਚੋਂ ਬਚ ਗਿਆ। ਵੇ ਹੁਕਮ ਆ ਗਿਆ, ਇਹ ਸਜ਼ਾ ਸਿੱਖਾਂ ਲਈ ਹੈ, ਤੂੰ ਸਿੱਖ ਨਹੀਂ। ਕਹਿਣ ਲੱਗਾ, ਕੌਣ ਕਹਿੰਦਾ? ਕਹਿਣ ਲੱਗਿਆ, ਤੇਰੀ ਮਾਂ ਕਹਿੰਦੀ, ਕੋਲ ਖਲੋਤੀ, ਨਾ ਵਿਆਹੀ ਉਹਦੀ ਵਹੁਟੀ ਵੀ ਨਾਲ, ਲਾ ਤੇਰੀ ਪਤਨੀ ਹੈ, ਇਹ ਕਹਿੰਦੀ ਹੈ, ਤੇਰੀ ਮਾਂ ਕਹਿੰਦੀ ਹੈ। ਵੇਖਿਆ ਮਾਂ ਵੱਲ, ਕਹਿੰਦਾ, ਮਾਂ ਜੇ ਤੂੰ ਕਦੀ ਅੱਜ ਸ਼ਹੀਦ ਦੀ ਮਾਂ ਬਣ ਕੇ ਆਉਂਦੀ, ਮੈਂ ਤੇਰੇ ਚਰਨਾਂ ਤੇ ਸਿਰ ਰੱਖਦਾ। ਸ਼ਹੀਦ ਦੀ ਮਾਂ ਨੀ, ਤੂੰ ਡੁਲਾਉਣ ਲਈ ਆ, ਤੂੰ ਮਾਇਆ ਬਣ ਕੇ ਆ ਗਈ ਆ। ਫਿਰ ਮੈਂ ਇਹ ਆਖਾਂਗਾ, ਮੇਰੀ ਮਾਂ ਨੂੰ ਪਤਾ ਹੈ ਮੈਂ ਅੰਮ੍ਰਿਤ ਤਾਰੀ ਹਾਂ, ਮੈਂ ਅੰਮ੍ਰਿਤ ਪਾਨ ਕੀਤਾ, ਦਸ਼ਮੇਸ਼ ਦਾ ਸਿੰਘ ਹਾਂ, ਤੇ ਜੇ ਤੈਨੂੰ ਇਹ ਪਤਾ ਨਹੀਂ, ਫਿਰ ਤੂੰ ਮੇਰੀ ਮਾਂ ਨਹੀਂ, ਮੈਂ ਤੈਨੂੰ ਮਾਂ ਨਹੀਂ ਮੰਨਦਾ। ਸੱਚ ਜੇ ਜਦੋਂ ਇਸ ਤਖ਼ਤ ਵੱਲ ਕੋਈ ਜਾਂਦਾ, ਰੋਕਾਂ ਤੇ ਪੈਂਦੀਆਂ ਨੇ। ਜਲਾਦ ਦੀ ਤਲਵਾਰ ਚੱਲੀ, ਕਹਿਣ ਲੱਗਾ, ਜਲਾਦ ਮੇਰੀ ਵਾਰੀ ਕਿਸੇ ਹੋਰ ਨੂੰ ਨਾ ਦੇਵੀਂ, ਵੀਰਾਂ ਤੋਂ ਵਿਛੋੜੀ ਨਾ, ਮੈਂ ਨਾਲ ਹੀ ਜਾਣਾ। ਤਲਵਾਰ ਚੱਲੀ, ਸਿਰ ਉਤਰ ਗਿਆ, ਹੁਣ ਮਾਂ ਦਾ ਅੱਥਰੂ ਨਹੀਂ ਗਿਰਿਆ। ਘੜੀ ਪਹਿਲੇ ਮਮਤਾ ਸੀ, ਕਹਿਣ ਲੱਗੀ, ਉਹ ਇਹ ਨਹੀਂ ਡੋਲਿਆ, ਇਹ ਗੁਰੂ ਵਾਲਾ, ਇਹਨੇ ਗੁਰੂ ਨੂੰ ਹੱਥ ਫੜਾਇਆ, ਗੁਰੂ ਦੀ ਸਿਰ ਭੇਟਾ ਕਿ ਮੈਂ ਨਗੁਰੀ ਹਾਂ, ਅਜੇ ਤੱਕ ਮੈਂ ਡੋਲੀ ਹਾਂ, ਤਾਂ ਮੈਂ ਗੁਰੂ ਦੇ ਲੜ ਨਹੀਂ ਲੱਗੀ। ਕਹਿਣ ਲੱਗੀ, ਲੈ ਬੇਟਾ ਤੇਰੀ ਕਸਮ, ਵਾਪਸ ਜਾ ਕੇ ਘਰ ਰੋਵਾਂਗੀ ਨਹੀਂ, ਮੈਂ ਗੁਰੂ ਵਾਲੀ ਬਣ ਕੇ ਸਵੇਰੇ ਨਿਤ ਨੇਮ ਕਰਕੇ ਅਰਦਾਸ ਕਰਿਆ ਕਰਾਂਗੀ, ਦਾਤਾ ਮੇਰੇ ਸ਼ਹੀਦ ਪੁੱਤਰ ਦੀ ਚੜ੍ਹਦੀ ਕਲਾ ਰਹੇ, ਤੇ ਇਹੋ ਜਿਹੇ ਅਨੇਕਾਂ ਹੋਰ ਸ਼ਹੀਦ ਆਉਣ, ਸਿੱਖ ਪੰਥ ਦੀ ਚੜ੍ਹਦੀ ਕਲਾ ਰਹੇ। ਮਰਜ਼ ਕਰ ਰਿਹਾ ਸਾਂ, ਇੱਕ ਪਾਸਿਓਂ ਖਿੱਚਦਾ ਅਕਾਲ ਪੁਰਖ ਮੇਰੇ ਵੱਲ, ਆ ਆਵਾਜ਼ਾਂ ਮਾਰਦਾ, ਆ ਤੂੰ ਮੇਰਾ ਹੈ। ਉਹਦੀਆਂ ਆਵਾਜ਼ਾਂ ਅਸੀਂ ਸੁਣਨੇ ਆ, ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਓ ਸਹਿਜ ਨਾਲ, ਆਤਮਕ ਡੋਲਤਾ ਵਿੱਚ ਟਿੱਕ ਕੇ ਮੇਰੇ ਘਰ ਵੱਲ ਆਓ, ਮੈਂ ਹੀ ਤੁਹਾਨੂੰ ਭੇਜਿਆ। ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਸ਼ਚਲ ਰਾਜ ਕਮਾਓ, ਤੁਹਾਡੇ ਲਈ ਮੈਂ ਰਾਜ ਲੈ ਕੇ ਬੈਠਾ, ਆਓ ਮੇਰੇ ਵੱਲ ਆਓ, ਤਖ਼ਤ ਤੇ ਬੈਠੋ। ਹੁਣ ਜਿਹੜੇ ਬੈਠੇ ਉਹ ਕਹਿੰਦੇ ਨੇ, ਅਬ ਤੋ ਜਾਏ ਚੜੇ ਸਿੰਘਾਸਨ, ਮਿਲਿਆ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਅੱਜ ਮੈਂ ਉੱਚੇ ਤੌਰ ਤੇ ਇੱਕ ਬੇਨਤੀ ਹੋਰ ਕਰ ਦੇਣੀ ਚਾਹੁੰਦਾ। ਉਹ ਇੱਕ ਤਖ਼ਤ ਤੇ ਕਈ ਚੜ ਵੀ ਗਏ ਤੇ ਤਖ਼ਤ ਤੋਂ ਕਈ ਗਿਰ ਵੀ ਗਏ, ਚੜੇ ਚੜੇ ਡਿੱਗ ਪਏ। ਇਹ ਵੇਖਣਾ ਹੈ ਕਿ ਤਖ਼ਤ ਮਿਲ ਤੇ ਗਿਆ, ਕੋਈ ਵਸਤੂ ਮਿਲ ਜਾਣੀ ਬਹੁਤ ਮਹਾਨ ਗੱਲ ਹੈ, ਪਰ ਉਹਨੂੰ ਸਾਂਭਣਾ, ਉਸ ਦੀ ਸੰਭਾਲ ਕਰਨੀ ਮਹਾਨ ਗੱਲ ਹੈ। ਮੈਂ ਵੇਖਿਆ ਅੰਮ੍ਰਿਤ ਪਾਨ ਕਰ ਲਿਆ, ਮੈਂ ਸਮਝਦਾ ਗੁਰੂ ਦੇ ਤਖ਼ਤ ਤੇ ਬੈਠ ਗਿਆ, ਪਰ ਦੋ ਦਿਨ ਨਹੀਂ ਬਹਿ ਸਕਿਆ, ਗਿਰ ਗਿਆ। ਇੱਧਰੋਂ ਅੰਮ੍ਰਿਤ ਪਾਨ ਕੀਤਾ, ਉੱਧਰ ਸ਼ਰਾਬ ਦੀ ਬੋਤਲ ਖੋਲ੍ਹ ਲਈ। ਕਦੀ ਬੰਦਾ ਧਿਆਨ ਕਰੇ, ਮੈਂ ਕਈ ਵਾਰੀ ਕਹਿਣਾ, ਅੰਮ੍ਰਿਤਧਾਰੀਆਂ ਦੀ ਕੌਮ, ਇਸ ਤੇ ਵੀ ਸ਼ਰਾਬ ਕਿੱਥੋਂ ਆ ਗਈ ਆ? ਇੱਕ ਮਹਾਂਪੁਰਖ ਗੁਜਰਾਤ ਵਿੱਚ ਹੋਏ, ਸ਼ਰਾਬੀ ਆ ਗਿਆ ਸਾਹਮਣੇ, ਮਿੱਟੀ ਦਾ ਪਿਆਲਾ, ਮਿੱਟੀ ਦੀ ਸੁਰਾਈ ਭਰੀ ਸ਼ਰਾਬ ਦੀ, ਤੇ ਉਹਨੂੰ ਆ ਕੇ ਕਹਿੰਦਾ, ਬਾਬਾ ਕਦੀ ਪੀਤੀ ਆ? ਇਹਦਾ ਰਸ ਵੇਖਿਆ? ਕਹਿਣ ਲੱਗਾ, ਨਹੀਂ, ਜਿਉਂ ਜਨਮਿਆ ਮੈਂ ਤੇ ਹੱਥ ਨਹੀਂ ਲੱਗਾ, ਤੇ ਤੈਨੂੰ ਕੀ ਪਤਾ? ਜਿਸ ਦਾ ਅਨੁਭਵ ਨਹੀਂ ਕਿਉਂ ਮੁਖਾਲਫਤ ਕਰਨਾ? ਕਹਿਣ ਲੱਗੇ, ਭਾਈ ਅੱਜ ਚੱਖ ਲੈਂਦੇ ਆ। ਲਿਆ ਭਰ ਕਟੋਰਾ, ਭਰ ਦਿੱਤਾ ਉਸਨੇ। ਸੰਗੀ ਵੀ ਹੈਰਾਨ ਹੈ, ਬਾਬਾ ਜੀ ਨੇ ਕੀ ਕੀਤਾ, ਸ਼ਰਾਬ ਪੀਣਗੇ? ਉਹ ਫੜਾਉਣ ਲੱਗਾ, ਕਹਿਣ ਲੱਗੇ ਥੱਲੇ ਰੱਖ ਦੇ, ਰੱਖ ਦਿੱਤੇ। ਉਹ ਇਹਨੇ ਚਿਰ ਨੂੰ ਸੁਭਾਵਕ ਤਿੰਨ ਚਾਰ ਕੁੱਤੇ ਤੁਰੇ ਆ, ਉਹਨਾਂ ਨੂੰ ਪੁਚਕਾਰਿਆ। ਉਹ ਨੇੜੇ ਆ ਕੇ ਸੁੰਘ ਕੇ ਵਾਪਸ ਚਲੇ ਗਏ। ਕਹਿਣ ਲੱਗੋ ਇਹ ਪੀਣਾ ਜਿਹਨੂੰ ਕੁੱਤੇ ਵੀ ਨਹੀਂ ਪੀਂਦੇ। ਆਵੇ ਕੁੱਤੇ ਵੀ ਵਾਪਸ ਚਲੇ ਗਏ, ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਇਹ ਪੀ ਰਹੇ ਆ। ਤਖ਼ਤ ਤੇ ਬੰਦਾ ਕਿਉਂ ਡਿੱਗਦਾ, ਕਕਾਰਾਂ ਦਾ ਭਾਰ ਕਿਉਂ ਲੱਗਦਾ, ਕਿਰਪਾਨ ਦਾ ਭਾਰ ਲੱਗਦਾ ਹੈ, ਕਕਾਰਾਂ ਦਾ ਭਾਰ ਲੱਗਦਾ ਕਿਉਂ? ਇੱਥੇ ਮੈਂ ਇੱਕ ਘਟਨਾ ਆਪ ਨੂੰ ਕਹਾਂ, ਸ਼ਾਇਦ ਕੁਛ ਪ੍ਰੇਰਨਾ ਦੇਵੇ। ਪਹਾੜੀ ਰਸਤਾ ਸੀ, ਇੱਕ ਸਾਧੂ ਕਿਤੇ ਉੱਚੀ ਚੋਟੀ ਤੇ ਮੰਦਰ ਸੀ ਉਧਰ ਜਾ ਰਿਹਾ ਸੀ। ਪਹਾੜੀ ਰਸਤਾ ਚੜ੍ਹਨਾ ਬੜਾ ਔਖਾ, ਛੋਟਾ ਜਿਹਾ ਬਿਸਤਰਾ, ਦਰੀ ਲਪੇਟੀ, ਇੱਕ ਛਤਰੀ, ਤੇ ਉਹ ਚੜ੍ਹਦਾ ਜਾਏ ਪਰ ਸਾਹ ਸਾਈ ਹੋਇਆ। ਆਈ ਇੱਕ ਪਹਾੜੀ ਬੱਚੀ, 10 ਸਾਲ ਦੀ, 7 ਸਾਲ ਦਾ ਉਹਨੇ ਭਰਾ ਚੁੱਕਿਆ ਮੋਟਾ ਤਾਜ। ਉਹ ਭੱਜੀ ਜਾ, ਚੜ੍ਹਦੀ ਜਾ, ਵੇਖ ਕੇ ਕਹਿਣ ਲੱਗਾ ਬੇਟਾ ਖਲੋ, ਭਾਰ ਤੇ ਤੂੰ ਵੀ ਬੜਾ ਚੁੱਕਿਆ ਤੇ ਤੂੰ ਚੜ੍ਹਦੀ ਜਾ ਰਹੀ ਹੈ ਤੇ ਮੈਂ ਇੰਨੇ ਨਾਲ ਹੀ ਥੱਕ ਗਿਆ। ਤੇ ਉਹ ਹੱਸ ਕੇ ਕਹਿੰਦੀ ਹੈ, ਬਾਬਾ ਜੀ ਮੈਂ ਭਾਰ ਨਹੀਂ ਚੁੱਕਿਆ, ਭਾਰ ਤੁਸੀਂ ਚੁੱਕਿਆ, ਮੈਂ ਤੇ ਭਰਾ ਚੁੱਕਿਆ, ਤੇ ਭਰਾਵਾਂ ਦਾ ਭਾਰ ਹੁੰਦਾ, ਮੈਂ ਤੇ ਚੁੱਕਿਆ ਭਰਾ, ਮੈਨੂੰ ਨਹੀਂ ਭਾਰ, ਤੁਹਾਨੂੰ ਭਾਰ ਹੋਵੇਗਾ। ਕਹਿਣ ਲੱਗਾ ਉਹ ਮਨਾ, ਬੰਦਗੀ ਦਾ ਭਾਰ ਤੈਨੂੰ ਕਿਉਂ ਲੱਗਦਾ? ਸਿਰਫ ਇਸ ਲਈ ਕਿ ਜੇਕਰ ਜਿਵੇਂ ਨੂੰ ਭੈਣ ਨੂੰ ਭਰਾ ਨਾਲ ਪਿਆਰ ਹੈ, ਤੇਰਾ ਪਰਮਾਤਮਾ ਨਾਲ ਪਿਆਰ ਹੋਵੇ। ਗੁਰੂ ਦਾ ਕਦੀ ਪਿਆਰ ਬਣ ਜਾਏ ਸਿੱਖ ਨਾਲ ਤੇ ਕਕਾਰਾਂ ਦਾ ਭਾਰ ਨਹੀਂ ਲੱਗੇਗਾ, ਅੰਮ੍ਰਿਤ ਵੇਲਾ ਉੱਠਣਾ ਭਾਰਾ ਨਹੀਂ ਜਾਪੇਗਾ, ਰਤਾਂ ਭਾਰੀਆਂ ਨਹੀਂ ਜਾਪਣਗੀਆਂ। ਜੇ ਜਾਪਦੀਆਂ ਤੇ ਕਾਰਨ ਕੀ ਹੈ? ਜਿੱਥੇ ਪਿਆਰ ਨਹੀਂ ਉੱਥੇ ਭਾਰ ਜਾਪੇਗਾ। ਪਿਆਰ ਆ ਗਿਆ ਤੇ ਭਾਰ ਮੁੱਕ ਗਿਆ, ਪਿਆਰ ਚ ਭਾਰ ਨਹੀਂ ਹੁੰਦਾ। ਸਤਿਗੁਰਾਂ ਨੇ ਤਖ਼ਤ ਤੇ ਬਿਠਾਇਆ, ਉਹਨਾਂ ਨੇ ਕਿਹਾ ਮੈਂ ਤੈਨੂੰ ਸਿੰਘਾਸਨ ਦੇ ਰਿਹਾ, ਆ ਬੈਠ ਰੱਬ ਦੇ ਸਿੰਘਾਸਨ ਤੇ ਬੈਠ। ਮੈਂ ਕੁਛ ਨਾਮ ਆਪ ਜੀ ਦੇ ਸਾਹਮਣੇ ਲੈ ਦਿਆਂ, ਪ੍ਰੇਰਨਾ ਮਿਲੇ ਤਾਂ ਕਿ ਸੁਚੇਤ ਹੋ ਕੇ ਰਹੀਏ। ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਸਲੋਕ ਇੱਕ ਉਚਾਰਨ ਕੀਤਾ, ਉਸ ਵੱਲ ਤੁਹਾਡਾ ਧਿਆਨ ਦਵਾਵਾਂ। ਹੁਕਮ ਰਜ਼ਾਈ ਸਾਖਤੀ ਦਰਗਾਹ ਸੱਚ ਕਬੂਲ, ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ। ਦੁਨੀਆਂ ਵੇਖ ਕੇ ਰੱਬ ਨਾ ਭੁਲਾ, ਰੱਬ ਸਦਾ ਰਹਿਣਾ, ਦੁਨੀਆਂ ਸਦਾ ਨਹੀਂ ਰਹਿਣੀ। ਦਿਲ ਦਰਵਾਨੀ ਜੋ ਕਰੇ, ਦਰਵਾਨੀ ਦਾ ਅਰਥ ਹੈ ਪਹਿਰੇਦਾਰੀ, ਚੌਂਕੀਦਾਰੀ। ਬੰਦਾ ਆਪ ਸੌਂਦਾ ਹੈ ਤੇ ਪਹਿਰੇਦਾਰ ਖੜਾ ਕਰਦਾ ਹੈ ਕਿ ਤੂੰ ਪਹਿਰਾ ਦੇ, ਮੇਰੇ ਥਾਂ ਤੂੰ ਜਾਗ, ਸੰਚਾਰ ਚ ਹੋ ਸਕਦਾ ਹੈ। ਐਸਾ ਹੋ ਸਕਦਾ ਧਨ ਕੋਲ ਹੋਵੇ, ਖਾਏ ਬੰਦਾ ਆਪ ਤੇ ਭਾਂਡੇ ਕਿਸੇ ਨੂੰ ਪੈਸੇ ਦੇ ਕੇ ਮੰਜਵਾ ਲਵੇ, ਭਾਂਡੇ ਕੋਈ ਧੋ ਜਾਏ, ਹੋ ਸਕਦਾ ਹੈ। ਇਹ ਘਰ ਚ ਰਹੇ ਆਪ ਤੇ ਸਫਾਈ ਕੋਈ ਕਰ ਜਾਵੇ, ਪੈਸੇ ਲੈ ਕੇ ਹੋ ਜਾਏਗੀ, ਕੱਪੜੇ ਪਹਿਨੇ ਧੋ ਕੇ ਪ੍ਰੈਸ ਕਰਕੇ ਕੋਈ ਦੇ ਜਾਵੇ, ਇਹ ਕੰਮ ਕੋਈ ਕਰ ਸਕਦਾ ਹੈ। ਘਰ ਦੀ ਚੌਂਕੀਦਾਰੀ ਕੋਈ ਕਰ ਸਕਦਾ ਹੈ, ਪਰ ਹਿਰਦੇ ਦੀ ਚੌਂਕੀਦਾਰੀ ਕੋਈ ਨਹੀਂ ਕਰ ਸਕੇਗਾ, ਆਪ ਕਰਨੀ ਪਵੇਗੀ। ਕੁਛ ਕੰਮ ਨੇ ਐਸੇ, ਬਿਮਾਰ ਹਾਂ ਤੇ ਮੈਡੀਸਨ ਆਪ ਹੀ ਖਾਣਾ ਪੈਣਾ, ਭੁੱਖੇ ਹਾਂ ਪ੍ਰਸ਼ਾਦਾ ਆਪ ਛਕਣਾ ਪੈਣਾ, ਪਿਆਸੇ ਹਾਂ ਪਾਣੀ ਆਪ ਪੀਣਾ ਪੈਣਾ, ਧਰਮ ਆਪ ਕਮਾਉਣਾ ਪੈਣਾ, ਪਹਿਰੇਦਾਰੀ ਆਪ ਕਰਨੀ ਪੈਣੀ ਹੈ। ਕਿਸ ਦੀ? ਦਿਲ ਦੀ। ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ। ਫਕੀਰੀ ਕੀ ਹੈ? ਮਨ ਨੂੰ ਸਮਝਾਉਣਾ, ਬੈਠ ਕੇ ਆਪਣੇ ਮਨ ਨਾਲ ਆਪ ਗੱਲਾਂ ਕਰਨੀਆਂ। ਇਹ ਦੋ ਹੀ ਕਰ ਸਕਦੇ ਨੇ, ਜਾਂ ਤੇ ਕੋਈ ਪਾਗਲ ਕਰੇ ਜਾਂ ਸੰਤ ਕਰੇ, ਜਾਂ ਤੇ ਆਪਣੇ ਆਪ ਨਾਲ ਰੱਬ ਦਾ ਪਿਆਰਾ ਗੱਲਾਂ ਕਰਦਾ। ਗੁਰੂ ਅਮਰਦਾਸ ਨੇ ਕੀਤੀਆਂ ਨੇ, ਮੈਂ ਇਸ਼ਾਰਾ ਕਰਾਂ, ਰੋਜ਼ ਆਨੰਦ ਸਾਹਿਬ ਤੁਸੀਂ ਪੜ੍ਹਦੇ ਹੋ, ਉਹ ਆਪਣੇ ਆਪ ਨਾਲ ਨੇ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਵਨੋ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ, ਇਹ ਰਸਨਾ ਧੂਆਂ ਨਾ ਰਸ ਰਾਹ ਚ ਰਹੀ, ਤੇਰੀ ਪਿਆਸ ਨਾ ਜਾਏ। اے شریرہ میرے آ اس جگ میں آئے تے کیا تد کرم کما، یہ کسے نوں وکھاؤن لئی نہیں، اپنے آپے نال گلاں جڑا اپنے آپے نال کر رہا ہے وہی کہہ سکدا ہے اکھیں دیکھ نہ رجیاں بہ رنگ تماشے، استت نندا کن سن رومن تے ہاسے، سادی جیب نہ رجیا کر بھوگ بلاسے، نک نہ رجا واس لے درگند سواسے، رج نہ کوئی جیویا کوڑے بھرواسے، رجیما کتھے پیر مریداں پھر ہڑی سچی رہ راسے۔ اپنے من نو سمجھاونا، من مرکٹ مشتی اناج کی من بورا رے لینی ہاتھ پسار، شوٹن کو سنسا پریو من بورا رے ناچیو گھر کر بار، من تیرا حال اس باندر ورگا ہے چنیاں دی مٹھلی جڑا کر کر نچدا فریا، من تیرا حال اس گدے ورگا ہے لدیا نہ جائے تے دلتیاں ماردا ہے، من تیرا حال ان پشواں ورگا ایک ایک اوگن مارے گئے تیرے وشتے پنجے نے۔ اپنے آپ نو سمجھاؤنا، دل دروانی جو کرے درویشی دل راس، عشق محبت نان کا لیکھا کرتے پاس، کچھ نام تو آدھے سامنے لے دیا، سوچیت ہو جائیے نا وار وار منکھا جنم ملنا، جڑا دن چلا گیا واپس نہیں جے آنا، ਨਾ ਵਾਰ ਵਾਰ ਸਿੱਖ ਦੇ ਘਰ ਜਨਮ ਮਿਲਣਾ, ਨਾ ਵਾਰ ਵਾਰ ਗੁਰੂ ਦੇ ਸਿੱਖ ਬਣਨ ਦਾ ਅਵਸਰ ਮਿਲਣਾ। ਮੈਨੂੰ ਯਾਦ ਆਈ ਉਹ ਗੱਲ, ਸੰਤ ਬਾਬਾ ਅਤਰ ਸਿੰਘ ਉਹਨਾਂ ਇੱਕ ਬੜੀ ਸੁੰਦਰ ਗੱਲ ਕਹੀ, ਉਹਨਾਂ ਦਾ ਉਹ ਜੀਵਨ ਬਿਰਤਾਂਤ ਪੜ੍ਹਨਾ ਸੰਤ ਤੇਜਾ ਸਿੰਘ ਨੇ ਲਿਖਿਆ। ਤੇਜਾ ਸਿੰਘ ਐਮ ਇੱਧਰ ਹੋ ਕੇ ਗਏ ਅਮੈਰੀਕਾ, ਇੱਥੇ ਇੱਕ ਇੱਕ ਸੱਜਣ ਨਾਲ ਗਏ ਕੰਮ ਦਵਾਉਣ ਵਾਸਤੇ। ਉਹ ਇੰਗਲਿਸ਼ ਚੰਗੀ ਤਰ੍ਹਾਂ ਉਹਨਾਂ ਦੇ ਨਾਲ ਬੋਲ ਸਕਦੇ ਸਾਂ, ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸਾਂ, ਸਾਰੀ ਦਿਹਾੜੀ ਤੁਰੇ ਫਿਰਨਾ ਭੁੱਖੇ ਤੇ ਸਿਰ ਰਹਿ ਕੇ ਕਿ ਕਿਸੇ ਨੂੰ ਕੰਮ ਕਿਵੇਂ ਮਿਲ ਜਾਏ, ਉੱਥੇ ਪਹੁੰਚ ਜਾਣਾ, ਕਦੀ ਅਮੈਰੀਕਾ ਕਦੀ ਇੱਥੇ ਆ ਜਾਣ। ਉਹਨਾਂ ਲਿਖਿਆ, ਉਹ ਕਹਿੰਦੇ ਨੇ ਸੰਤਾਂ ਦਾ ਦੀਵਾਨ ਲੱਗਾ ਤੇ ਇੱਕ ਵਾਰ ਇੱਕ ਸੱਜਣ ਸ਼ਬਦ ਪੜ੍ਹਨ ਲੱਗੇ, ਇਹਦਾ ਨਾਂ ਸੀ ਧਿਆਨ ਸਿੰਘ। ਧਿਆਨ ਸਿੰਘ ਸ਼ਬਦ ਪੜ੍ਹਨ ਲੱਗਾ, ਕਿਹਨੇ ਕਿਹਾ ਬਾਬਾ ਜੀ ਇਹਦੇ ਕੋਲੋਂ ਸ਼ਬਦ ਨਹੀਂ ਸੁਣਨਾ, ਨਾ ਇਹਨੂੰ ਸਟੇਜ ਤੇ ਬੈਠਣ ਦੇ, ਨਾ ਇਹ ਸ਼ਰਾਬ ਪੀਂਦਾ। ਕਹਿਣ ਲੱਗੇ ਕਿਉਂ ਧਿਆਨ ਸਿੰਘ ਸ਼ਰਾਬ ਪੀਣਾ? ਕਹਿਣ ਲੱਗਾ ਜੀ ਬਿਲਕੁਲ ਨਹੀਂ, ਇਹ ਗਵਾਹ ਕੋਲ। ਕਹਿਣ ਲੱਗਾ ਇਹਨੂੰ ਮੈਂ ਸ਼ਰਾਬ ਦੀ ਦੁਕਾਨ ਚੋਂ ਨਿਕਲਦਿਆਂ ਵੇਖੇ। ਕਹਿਣ ਲੱਗਾ ਉਹ ਸੱਚ ਹੈ, ਕਿਸੇ ਨੇ ਚਿੱਠੀ ਦਿੱਤੀ ਸੀ ਇਸੇ ਸ਼ਹਿਰ ਦੀ, ਇਸ ਬੰਦੇ ਮੈਂ ਬਾਜ਼ਾਰ ਚ ਪੁੱਛਿਆ ਕਿਹੜੀ ਦੁਕਾਨ, ਉਹਨਾਂ ਕਿਹਾ ਉਹ, ਤੇ ਮੈਂ ਧਿਆਨ ਹੀ ਨਹੀਂ ਕੀਤਾ, ਧਿਆਨ ਤੇ ਸੀ ਸਤਸੰਗ ਵੱਲ। ਮੈਂ ਪਹੁੰਚਾਂ ਕਦੋਂ? ਛੇਤੀ ਨਾਲ ਮੈਂ ਉਹਨੂੰ ਚਿੱਠੀ ਫੜਾ ਕੇ ਆ ਗਿਆ। ਬਾਹਰ ਨਿਕਲ ਕੇ ਖਿਆਲ ਆਇਆ ਉਹ ਸ਼ਰਾਬ ਦੀ ਦੁਕਾਨ ਸੀ। ਕਹਿਣ ਲੱਗੇ ਸਤਸੰਗਤ ਜੀ ਮੈਨੂੰ ਪਤਾ ਹੈ ਇਹ ਬੜਾ ਸੱਚਾ ਸੁੱਚਾ ਸਿੱਖ ਹੈ, ਪਰ ਕੁਸੰਗ ਇਹ ਕੁਛ ਕਰਦਾ ਜੀ। ਆ ਵੇਖੋ ਸਿਰਫ ਉੱਥੋਂ ਹੋ ਕੇ ਆਇਆ ਇਹ ਹਾਲ ਹੋਇਆ, ਤੇ ਪੀਣ ਵਾਲਿਆਂ ਦਾ ਕੀ ਹਾਲ ਹੋਵੇਗਾ। ਇੱਥੇ ਬੈਠੇ ਇੱਕ ਹੋਰ ਘਟਨਾ ਘਟ ਗਈ। ਅੰਮ੍ਰਿਤ ਸੰਚਾਰ ਹੋਇਆ ਤੇ ਇੱਕ ਬਜ਼ੁਰਗ ਕਹਿਣ ਲੱਗਾ ਮੈਂ ਅੰਮ੍ਰਿਤ ਪਾਨ ਕਰਨਾ। ਉਮਰ ਸੀ 90 ਸਾਲ ਦੇ ਕਰੀਬ। ਹੁਣ ਪੁੱਤਰ ਪੋਤਰੇ ਅੱਗੋਂ ਪੋਤਰੀਆਂ ਪਰ ਪੋਤਰੀਆਂ ਜਵਾਨ ਹੋ ਗਈਆਂ ਸਨ। ਉਹ ਕਹਿਣ ਲੱਗੇ ਬਜ਼ੁਰਗਾ ਸਾਨੂੰ ਆ ਬੱਚੀ ਪੋਤਰੀ ਤੇ ਵਿਆਹ ਲੈਂਦੇ, ਕਿਸੇ ਰਿਸ਼ਤਾ ਨਹੀਂ ਲੈਣਾ। ਕਿਉਂ? ਇਸ ਲਈ ਉਹਨਾਂ ਕਹਿਣਾ ਇਹਨਾਂ ਸਾਨੂੰ ਗਿਆ ਨੂੰ ਉੱਥੇ ਬਰਾਤ ਨੂੰ ਕੀ ਖਾਣ ਪੀਣ ਲਈ ਦੇਣਾ ਜੇ ਤੂੰ ਅੰਮ੍ਰਿਤ ਪਾਨ ਕਰ ਲਿਆ। ਸਾਨੂੰ ਧੀ ਵਿਆਹ ਲੈਂਦੇ, ਨਹੀਂ ਅੰਮ੍ਰਿਤ ਪਾਨ ਕਰਨ ਦਿੱਤਾ। ਚੌਥੇ ਦਿਨ ਉਸਦੀ ਮੌਤ ਹੋ ਗਈ, ਚੌਥੇ ਦਿਨ ਮਰ ਗਿਆ। ਤੇ ਉਹਨਾਂ ਮਹਾਂਪੁਰਖਾਂ ਗੱਲ ਕਹੀ, ਕਹਿਣ ਲੱਗੇ ਕਦੋਂ ਮਨੁੱਖਾ ਜਨਮ ਫੇਰ ਮਿਲੇਗਾ? ਸਰੋਵਰ ਦੇ ਕਿਨਾਰਿਓਂ ਪਿਆਸਾ ਚਲਾ ਗਿਆ, ਤੁਸੀਂ ਚੰਗਾ ਨਹੀਂ ਕੀਤਾ, ਇਹਨੂੰ ਰੋਕ ਲਿਆ, ਇਹਦਾ ਮਨੁੱਖ ਜਨਮ ਸਫਲ ਹੁੰਦਾ, ਉਹ ਤੇ ਆ ਗਿਆ ਸੀ, ਤੁਸੀਂ ਨਹੀਂ ਆਉਣ ਦਿੱਤਾ। ਮਰਦ ਕਰਾਂ ਕਦੋਂ ਮਨੁੱਖਾ ਜਨਮ ਮਿਲੇਗਾ? ਬੰਦਾ ਕਿੰਨੀ ਕੁ ਵਾਰ ਡੋਲੇਗਾ, ਕਿੰਨੀਆਂ ਗਲਤੀਆਂ ਕਰੇਗਾ? ਭਗਤ ਰਵਿਦਾਸ ਕਹਿੰਦੇ ਨੇ ਬੜੇ ਜਨਮ ਹੋ ਗਏ, ਪਾਪ ਧੋਂਦਿਆਂ ਹੁਣ ਕੱਪੜਾ ਮੈਲਾ ਹੋਣ ਹੀ ਨਹੀਂ ਦੇਣਾ। ਮੈਲੇ ਕੱਪੜੇ ਕਹਾਂ ਲੱਗ ਥੋਮ ਮਲਾਰ, ਰਵਿਦਾਸ ਸੀ। ਮੈਲੇ ਕੱਪੜੇ ਕਹਾਂ ਲੱਗ ਥੋਮੋ ਆਵੇਗੀ ਨੀਂਦ, ਕਹਾਂ ਲੱਗ ਸੋਵਾਂ, ਸਚੇਤ ਹੋਣਾ ਮੈਂ ਨਹੀਂ ਕਾਲਖ ਲੱਗਣ ਦੇਣੀ, ਮੈਂ ਨਹੀਂ ਹੁਣ ਪਾਪ ਕਰਨੇ। ਜਿਹੜੇ ਸੁਚੇਤ ਨੇ ਵਾਕਿਆ ਬਚ ਗਏ ਨੇ, ਜਿਹੜੇ ਜ਼ਰਾ ਕਚੇਤ ਹੋਏ ਮਨ ਤੇ ਉਸੇ ਵੇਲੇ ਲੱਤ ਮਾਰ ਜਾਂਦਾ, ਇਹ ਤੇ ਗੜਾ। ਗੁਰੂ ਅਮਰਦਾਸ ਜੀ ਚਾਰ ਭਰਾ ਸਨ, ਵੱਡੇ ਗੁਰੂ ਅਮਰਦਾਸ, ਉਸ ਤੋਂ ਛੋਟੇ ਉਹਨਾਂ ਦਾ ਨਾਂ ਸੀ ਖੇਮ ਰਾਏ। ਖੇਮ ਰਾਏ ਜਿਹੜੇ ਸਨ, ਇਹਨਾਂ ਦਾ ਪੁੱਤਰ ਸੀ ਸਾਮਣ ਮੱਲ, ਇੱਕ ਭਰਾ ਸਨ ਈਸ਼ਰਦਾਸ, ਉਹਨਾਂ ਦਾ ਪੁੱਤਰ ਸੀ ਭਾਈ ਗੁਰਦਾਸ, ਇੱਕ ਸਨ ਮਾਨਕ ਚੰਦ, ਇਹਨਾਂ ਦਾ ਪੁੱਤਰ ਸੀ ਬਾਬਾ ਜਸੋ, ਜਿਹੜੇ ਵਿਆਹ ਸਨ ਗੁਰੂ ਅੰਗਦ ਦੇਵ ਦੀ ਸਪੁੱਤਰੀ ਨਾਲ। ਹੁਣ ਸਾਮਣ ਮੱਲ ਨੂੰ ਭਤੀਜੇ ਸਕੇ ਨੂੰ ਬੁਲਾਇਆ, ਗੁਰੂ ਅਮਰਦਾਸ ਦਾ ਭਤੀਜਾ, ਗੁਰੂ ਕੀ ਗੋਦ ਵਿੱਚ ਪਲਿਆ, ਸਤਸੰਗ ਵਿੱਚ ਬੈਠਾ, ਕਹਿਣ ਲੱਗੇ ਜਾ ਹਰੀਪੁਰ ਜਾ, ਲੱਕੜੀਆਂ ਉੱਥੋਂ ਕੱਟ ਕੇ ਭਜਵਾਉਣੀਆਂ ਦਰਿਆ ਦੇ ਰਸਤੇ। ਕਨਵੈਂਸ ਹੋਰ ਕੋਈ ਸਿਲਸਿਲਾ ਇੰਨਾ ਚੰਗਾ ਨਹੀਂ ਸੀ ਮਿਲ ਸਕਦਾ, ਪਾਣੀ 'ਚ ਰੁੜਦੀਆਂ ਆਉਣਗੀਆਂ, ਇੱਥੇ ਕੱਢ ਲਵਾਂਗੇ, ਸੰਗਤਾਂ ਨੂੰ ਵਿਸ਼ਰਾਮ ਚਾਹੀਦਾ, ਰਹਿਸ਼ਾਂ ਠੀਕ ਨਹੀਂ। ਗੋਇੰਦਵਾਲ ਨਵਾਂ ਨਵਾਂ ਵਸਿਆ ਸੀ, ਗਿਆ, ਸਤਿਗੁਰਾਂ ਨੂੰ ਮਾਲ ਦਿੱਤਾ ਸੀ ਇੱਕ ਆਪਣਾ, ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਸਾਖੀ ਇਹਨੇ ਰੁਮਾਲ ਮੂੰਹ 'ਤੇ ਫੇਰਿਆ, ਉਹ ਰਾਜਾ ਹੋ ਗਿਆ, ਰਾਜਾ ਸੇਵਕ ਬਣ ਗਿਆ, ਪ੍ਰਜਾ ਵੀ ਬਣ ਗਈ, ਲੱਕੜੀਆਂ ਆ ਗਈਆਂ, ਦਿਨ ਰਾਤ ਇੰਨਾ ਮਾਣ ਸਨਮਾਨ ਹੋਇਆ, ਗੁਰੂ ਭੁੱਲ ਗਿਆ, ਇਹ ਗੁਰੂ ਬਣ ਕੇ ਬੈਠ ਗਿਆ, ਸਤਿਗੁਰਾਂ ਨੂੰ ਪਤਾ ਲੱਗ ਗਿਆ। ਇੱਕ ਸਿੱਖ ਨੂੰ ਭੇਜਿਆ, ਉਹਨੂੰ ਆਖ ਵਾਪਸ ਆ ਜਾ, ਕਹਿਣ ਲੱਗਾ ਜੀ ਉੱਥੇ ਜਾ ਕੇ ਮੈਂ ਕੀ ਕਰਾਂਗਾ। ਸਿੱਖ ਨੂੰ ਕਹਿਣ ਲੱਗਾ ਧਿਆਨ ਨਾਲ ਮੇਰੀ ਗੱਲ ਸੁਣ। ਉੱਥੇ ਗਿਆ ਤੇ ਗੁਰੂ ਨੇ ਜਾਂਦਿਆਂ ਕਹਿਣਾ ਚੱਲ ਜੋੜਿਆਂ ਦੀ ਸੇਵਾ ਕਰ, ਚੱਲ ਲੰਗਰ ਦੇ ਭਾਂਡੇ ਮਾਂ, ਚੱਲ ਸੰਗਤਾਂ ਨੂੰ ਬਿਸਤਰੇ ਦੇ, ਇੱਥੇ ਤੇ ਹੁਣ ਮੈਂ ਹੀ ਗੁਰੂ ਬਣ ਗਿਆ, ਮੱਥੇ ਟੇਕਣ ਵਾਲਿਆਂ ਦੀ ਵਾਰ ਨਹੀਂ, ਚਲੋ ਘੱਟ ਸਹੀ ਥੋੜ੍ਹਾ ਉਹਨਾਂ ਨਾਲੋਂ, ਤੇ ਮੈਂ ਆਪਣੀ ਲਿਆਕਤ ਨਾਲ ਬਣਿਆ, ਆ ਰੁਮਾਲ ਲੈ ਜਾ ਜਿਹੜਾ ਉਹਨਾਂ ਦਿੱਤਾ ਸੀ। ਰੁਮਾਲ ਆ ਗਿਆ, ਇਹਨੂੰ ਕਹਿੰਦੇ ਨੇ ਤਖ਼ਤ ਤੋਂ ਡਿੱਗ ਪੈਣਾ, ਬਿਠਾਇਆ ਸੀ ਤਖ਼ਤ ਤੋਂ ਗਿਰ ਗਿਆ। ਸੱਚ ਹੈ ਬਹੁਤ ਸਾਰੇ ਐਸੇ ਨੇ, ਗੁਰੂ ਨੇ ਮਾਣ ਸਨਮਾਨ ਦਿੱਤਾ ਸੀ, ਅੱਜ ਵੀ ਵੇਖਿਆ ਵੱਖ ਹੋ ਕੇ ਤੁਰ ਪਏ, ਆ ਕੀ ਨੇ, ਆ ਜਿਨ੍ਹਾਂ ਨੂੰ ਵੇਖਦੇ ਆ ਪੰਥ ਦੋਖੀ ਬਣ ਕੇ ਅੱਜ ਬੈਠੇ ਨੇ, ਵੱਡੀਆਂ ਵੱਡੀਆਂ ਮੁਸੀਬਤਾਂ ਖੜੀਆਂ ਕਰ ਦਿੱਤੀਆਂ, ਹੈ ਕੀ ਸੀ, ਬਿਠਾਏ ਤੇ ਤਖ਼ਤ ਤੇ ਸਨ, ਨਹੀਂ ਬੈਠ ਸਕੇ, ਭਾਗਾਂ ਦੀ ਗੱਲ ਹੈ। ਗੁਰੂ ਸਾਹਿਬ ਕਹਿਣ ਲੱਗੇ ਰੁਮਾਲ ਆ ਗਿਆ, ਸਭ ਕੁਝ ਆ ਗਿਆ, ਹੁਣ ਜੋ ਕਹਿੰਦਾ ਉਹ ਗਲਤ ਹੁੰਦਾ, ਜੋ ਕਹਿੰਦਾ ਗਲਤ ਹੋਈ ਜਾਂਦਾ, ਆਖਿਰ ਕੀ ਹੋਇਆ, ਆਪ ਆ ਗਿਆ ਤੇ ਚਰਨਾਂ ਤੇ ਗਿਰ ਕੇ ਕਹਿਣ ਲੱਗਾ ਸਤਿਗੁਰੂ ਬਖਸ਼ ਲਓ, ਬਰਕਤ ਤੁਹਾਡੀ ਸੀ, ਮੈਂ ਆਪਣੀ ਸਮਝ ਬੈਠਾ, ਤੁਸੀਂ ਤਖ਼ਤ ਤੇ ਬਿਠਾਇਆ ਮੈਂ ਗਿਰ ਗਿਆ, ਤੁਸੀਂ ਮੈਨੂੰ ਸਨਮੁਖ ਬਣਾਇਆ ਮੈਂ ਮਨਮੁਖ ਬਣ ਗਿਆ। ਗੁਰੂ ਨੇ ਚੁੱਕਿਆ ਤੇ ਗੱਲ ਨਾਲ ਲਾ ਲਿਆ, ਕਹਿਣ ਲੱਗੇ ਬੜਾ ਬਹਾਦਰ ਨਿਕਲਿਆ, ਇੱਥੇ ਤੱਕ ਗਿਆ, ਕੋਈ ਵਾਪਸ ਨਹੀਂ ਆਉਂਦਾ। ਇੱਕ ਸ਼ੰਤ ਉਸ ਵੱਲ ਧਿਆਨ ਦੇਣਾ, ਪੰਕਤੀ ਮੈਨੂੰ ਉਮੀਦ ਹੈ ਲਗਭਗ ਸਾਹਿਬ ਨੂੰ ਯਾਦ ਹੋਵੇਗੀ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਨਦੀਆਂ ਤੋਂ ਵਿਛੜੇ ਨਾਲੇ, ਵਾਹ ਦਾ ਅਰਥ ਹੈ ਨਾਲਾ, ਉਹ ਨਾਲਾ ਥੋੜਾ ਜਿਹਾ ਪਾਸੇ ਹੋ ਜਾਂਦਾ ਨਾ, ਉਹ ਫਿਰ ਅੱਗੇ ਜਾ ਕੇ ਸੁੱਕ ਜਾਂਦਾ, ਪਾਣੀ ਖਲੋ ਜਾਂਦਾ, ਗੰਧਲਾ ਹੋ ਜਾਂਦਾ, ਨਦੀ ਤੋਂ ਵਿਛੜੇ ਨਾਲੇ ਹੁਣ ਕਦੋਂ ਮਿਲੇਗਾ। ਗੁਰੂ ਨਾਲੋਂ ਵਿਛੜ ਕੇ ਵੱਖਰੀ ਗੁਰਿਆਈ ਤੇ ਚੱਲ ਗਈ ਹੈ, ਸੁੱਕ ਜਾਣੀ ਹੈ, ਫਿਰ ਕੀ ਕਰੇਗਾ, ਕਦੋਂ ਮਿਲੇਗਾ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋਈ ਜਾਣੇ ਜੋਗੀ ਰਾਮ। ਕੋਈ ਜੁੜਿਆ ਹੋਇਆ ਇਸ ਗੱਲ ਨੂੰ ਜਾਣਦਾ ਕਿ ਮੈਂ ਟੁੱਟਣਾ ਨਹੀਂ, ਸਤਿਗੁਰਾਂ ਗੱਲ ਨਾਲ ਲਾਇਆ, ਕਹਿਣ ਲੱਗੇ ਛੇਤੀ ਆ ਗਏ ਹੈ। ਉਸੇ ਥਾਂ ਦਾ ਪ੍ਰਚਾਰ ਫਿਰ ਥਾਪਿਆ, ਥਾਪੜਾ ਦੇ ਕੇ ਭੇਜਿਆ, ਹੁਣ ਫਰਕ ਪਤਾ ਕੀ ਪਿਆ। ਪਹਿਲੇ ਕਹਿੰਦਾ ਸੀ ਜਾ ਤੇਰਾ ਕਾਰਜ ਰਾਸ ਹੋ ਜਾਏਗਾ, ਜਿਹਨੂੰ ਕਹਿਣਾ ਸਿਰ ਤੇ ਹੱਥ ਰੱਖਣਾ, ਜਾ ਤੇਰਾ ਕੰਮ ਹੋ ਜਾਏਗਾ। ਹੁਣ ਪਤਾ ਕੀ ਕਹਿੰਦਾ, ਹੱਥ ਜੋੜ ਕੇ ਅਰਦਾਸ ਕਰਕੇ ਕਹਿੰਦਾ ਤੇਰਾ ਕਾਰਜ ਸਤਿਗੁਰੂ ਰਾਸ ਕਰਨਗੇ, ਤੇਰਾ ਕਾਰਜ ਅਕਾਲ ਪੁਰਖ ਦੀ ਕਿਰਪਾ ਨਾਲ ਰਾਸ ਹੋਵੇਗਾ। ਖਤਰਾ ਇੱਥੇ ਆ ਕੇ ਪੈਂਦਾ ਕਿ ਤਖ਼ਤ ਤੇ ਜਦੋਂ ਕੋਈ ਬੈਠ ਜਾਂਦਾ ਹੈ ਗੁਰੂ ਦੀ ਇੱਕ ਮਰਯਾਦਾ, ਉਹ ਕਹਿੰਦੇ ਨੇ ਬੇੜੇ ਵਿੱਚ ਮੈਂ ਬਿਠਾ ਦਿੱਤਾ, ਹੁਣ ਬਾਹਰ ਛਾਲ ਨਾ ਮਾਰੀ, ਬੈਠਾ ਰਹੋ, ਬੇੜੇ ਦੇ ਵਿੱਚ ਬੈਠ, ਜੇ ਤੇਰੇ ਕੋਲੋਂ ਕੋਈ ਕੁਰਹਿਤ ਹੋ ਗਈ ਪਤਿਤ ਹੋ ਜਾਏਗਾ। ਤੇ ਕੁਰਹਿਤਾਂ ਬਾਹਰ ਹੀ ਨਹੀਂ, ਹੰਕਾਰ ਹਉਮੈ ਸਭ ਤੋਂ ਵੱਡੀ ਕੁਰਹਿਤ ਹੈ। ਹਉਮੈ ਐਸੀ ਬਿਮਾਰੀ ਹੈ, ਨਾ ਬੰਦੇ ਨੂੰ ਬੰਦੇ ਨਾਲ ਜੁੜਨ ਦਿੰਦੀ ਹੈ, ਨਾ ਬੰਦੇ ਨੂੰ ਰੱਬ ਨਾਲ ਜੁੜਨ ਦਿੰਦੀ। ਹੰਕਾਰ ਆ ਜਾਏ ਦੋ ਮਿੱਤਰਾਂ ਦੀ ਟੁੱਟ ਜਾਏਗੀ, ਭਰਾ ਭਰਾ ਆਪਸ ਵਿੱਚ ਟੁੱਟ ਜਾਣਗੇ। ਹਉਮੈ ਸ਼ੱਕ ਪੈਦਾ ਕਰਦੀ ਹੈ, ਜੇ ਹੰਕਾਰ ਆ ਜਾਏ ਬੰਦਾ ਗੁਰੂ ਨਾਲੋਂ ਤੋੜ ਬੈਠਦਾ ਹੈ। ਔਰ ਐਸੇ ਬੰਦੇ ਅੱਗੇ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਨੇ ਹਾਂ, ਹੈਰਾਨ ਹੋ ਜਾਂਦੇ ਹਾਂ। ਤਖ਼ਤ ਤੇ ਬੈਠਾ ਸੀ ਧੀਰ ਮੱਲ, ਡਿੱਗ ਪਿਆ ਥੱਲੇ, ਗੁਰੂ ਦੇ ਤਖ਼ਤ ਤੇ ਸੀ, ਗੁਰੂ ਦਾ ਪੁੱਤਰ ਬਣਨਾ, ਇਸ ਤੋਂ ਤਖ਼ਤ ਕੀ ਉੱਚਾ ਹੋ ਸਕਦਾ। ਪ੍ਰਿਥੀ ਚੰਦ ਲੇਕਿਨ ਮਾਇਆ ਦੀ ਝੋਲੀ ਵਿੱਚ ਜਾ ਪਏ ਆ, ਗੁਰੂ ਦੀ ਗੋਦ ਵਿੱਚੋਂ ਬਾਹਰ ਨਿਕਲ ਗਿਆ। ਅੱਗੇ ਸਿੱਖਾਂ ਦਾ ਅਸੀਂ ਹਾਲ ਪੜ੍ਹਨੇ, ਗੁਰੂ ਨੇ ਕਿਹਾ ਬੇੜੇ ਵਿੱਚ ਬੈਠੇ ਰਹੋ, ਜਿਹੜਾ ਬੈਠਾ ਰਹੇਗਾ ਪਰਮਾਤਮਾ ਦੇ ਆਸਣ ਤੇ ਰਹੇਗਾ। ਸਤ ਕੇ ਆਸਣ ਪੁਰਖ ਰਹੇ ਗਿਰਦਾ ਕਿਵੇਂ, ਅਗਲੀ ਪੰਕਤੀ ਪੜ੍ਹੀਏ। ਨਾਮ ਤੇਰੇ ਬਹੁਤ ਨੇ, ਹਉਮੈ ਵਾਲਾ ਬੰਦਾ ਨਾਮ ਜਪੇਗਾ ਨਹੀਂ, ਕੇਵਲ ਝਗੜਾ ਕਰੇਗਾ, ਕਿਹੜੀ ਬਾਣੀ ਠੀਕ ਕਿਹੜੀ ਬਾਣੀ ਗਲਤ। ਮੈਂ ਕਹਿੰਦਾ ਉਹ ਰਸਨਾ ਨੂੰ ਕੀ ਆਖਾਂ ਜਿਹੜਾ ਆਖੇ ਬਾਣੀ ਗਲਤ ਨਹੀਂ। ਇਹ ਗੱਲਾਂ ਉਹ ਕਰਦੇ ਨੇ ਜਿਹੜੇ ਪੜ੍ਹਦੇ ਨੇ, ਕਦੀ ਪੜ੍ਹਨਾ ਸ਼ੁਰੂ ਕਰਦੇ ਹਨ ਨਾ ਬਾਣੀ, ਬਾਣੀ ਨੂੰ ਜਿਉਣਾ ਕੋਈ ਸ਼ੁਰੂ ਕਰਦੇ ਵੇ ਸ਼ੰਕੇ ਆਉਣਗੇ ਨੇ, ਸ਼ੰਕੇ ਆਉਂਦੇ ਨੇ, ਕਰਦੇ ਉਹ ਨੇ ਜਿਹਨਾਂ ਵਾਦ ਸਿਰਫ ਵਿਵਾਦ ਹੀ ਕਰਨਾ, ਪੜ੍ਹਨਾ ਕੋਈ ਨਹੀਂ, ਬਾਣੀ ਨੂੰ ਜਿਉਣਾ ਕੋਈ ਨਹੀਂ। ਉਹਨਾਂ ਨੇ ਕਿਹਾ ਬਾਣੀ ਨੂੰ ਜੀ, ਬਾਣੀ ਨੂੰ ਪੜ੍ਹ, ਤੈਨੂੰ ਬਾਣੀ ਦਾ ਰਸ ਆ ਗਿਆ, ਉਸ ਤਖ਼ਤ ਤੇ ਬੈਠਾ ਰਹੇਗਾ, ਨਾਮਾਂ ਦੇ ਝਗੜੇ ਚ ਨਹੀਂ ਪਏਗਾ। ਕਿਤੇ ਨਕਿੰਤੇ ਨਾਮਾਂ ਅੰਤ ਨਾ ਜਾਣੇ, ਤੇਰੇ ਨਾਵਾਂ ਦਾ ਕੋਈ ਅੰਤ ਨਹੀਂ, ਨਾਵਾਂ ਤੋਂ ਇੰਨੇ ਝਗੜੇ ਪਏ। ਇਸਲਾਮ ਨੇ ਕਿਹਾ ਕੁਰਾਨ ਵਿੱਚ 100 ਨਾਮ ਹੈ, ਇਸ ਤੋਂ ਅੱਗੇ ਜਿੰਨੇ ਨੇ ਉਹ ਸਾਰੇ ਦੇ ਸਾਰੇ ਕੁਫਰ ਨੇ। ਹੁਣ ਅੱਲਾਹ ਦਾ ਕੇਵਲ 100 ਨਾਂ, ਗੁਰੂ ਸਾਹਿਬ ਕਹਿੰਦੇ ਨੇ ਤੇਰੇ ਨਾਮ ਕੌਣ ਗਿਣੇ। ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ, ਤੇਰੇ ਤੋਂ ਕਰਮ ਹੋ ਰਿਹਾ, ਨਾਂ ਨਿਤ ਵੱਧਦੇ ਜਾ ਰਹੇ ਨੇ, ਕੌਣ ਗਿਣੇ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਅਗਲਾ ਬਚਨ ਧਿਆਨ ਚ ਲੈਣਾ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੇ ਆਪ ਕਰੇ। ਉੱਚਾ ਕਹਿਣ ਦਾ ਕੀ ਅਰਥ ਹੈ? ਹੰਕਾਰ ਦੀ ਗੱਲ ਕਦੀ ਨਹੀਂ ਕਰਨੀ। ਹੰਕਾਰ ਦੀ ਗੱਲ ਕੀ ਹੈ? ਮੈਂ ਕਰ ਦਿਆਂਗਾ, ਮੈਂ ਕੁਛ ਕਰਾਂਗਾ, ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾਰ, ਕਰਨੇ ਹਾਰਾ ਵਿਸਰਿਆ ਦੂਜੇ ਪਾਏ ਪਿਆਰ। ਜਿਸ ਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਉਹਨਾਂ ਦੇ ਬਚਨ ਪੜ੍ਹੋ, ਉਹਨਾਂ ਨੂੰ ਪੁੱਛੀਏ ਤੁਸੀਂ ਇੰਨੇ ਮਹਾਨ ਕੰਮ ਕਰ ਦਿੱਤੇ। ਕਹਿੰਦੇ ਨੇ ਭੁਲੇਖਾ ਨਾ ਖਾਇਓ, ਜੋ ਕੀਤਾ ਹੈ ਅਕਾਲ ਪੁਰਖ ਨੇ ਕੀਤਾ ਹੈ। ਅਰਦਾਸ ਕਰਨੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਪਾਸੋਂ ਸਿੱਖੀ ਹੈ। ਇੱਕ ਬਚਨ ਉਹਨਾਂ ਦਾ ਮੈਂ ਆਪ ਨੂੰ ਸੁਣਾਵਾਂ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਵਾਜ ਨਾ ਦੂਸਰ ਤੋਸੋ। ਕਬੀਰ ਸਾਹਿਬ ਦਾ ਬਚਨ ਹੈ, ਦਸ ਮਨ ਨਾਜ, ਦਸ ਮਨ ਅਨਾਜ ਹੋ ਗਿਆ, ਟਕੇ ਚਾਰ ਗਾਂਠੀ, ਚਾਰ ਟਕੇ ਗੰਢ ਪੱਲੇ ਹੋ ਗਏ, ਐਡੋ ਟੇਡੋ ਜਾ ਬੰਦੇ ਦੀ ਚਾਲ ਹੀ ਵਿਗੜ ਜਾਂਦੀ, ਹੰਕਾਰ ਹੋ ਜਾਂਦਾ ਹੈ। ਪਰ ਇੱਥੇ ਕਹਿੰਦੇ ਨੇ ਮੇਰੇ ਵਰਗੇ ਤੀਲੇ ਨੂੰ ਪਹਾੜ ਬਣਾ ਦਿੰਦੇ। ਮੇਰ ਕਰੋ ਤ੍ਰਿਣ ਤੇ ਮੋਹ ਜਾਹੇ, ਗਰੀਬ ਨਵਾਜ ਨਾ ਦੂਸਰ ਤੋਸੋ। ਤੇਰੇ ਵਰਗਾ ਗਰੀਬ ਨਵਾਜ ਦੂਸਰਾ ਕੋਈ, ਮੈਨੂੰ ਗਰੀਬ ਨੂੰ ਉੱਚਾ ਕਰਦੇ ਨੇ। ਪੂਲ ਸ਼ਮੋ ਹਮਰੀ ਪ੍ਰਭੇ ਆਪਣ ਪੂਲਨ ਹਾਰ, ਕਹਾਂ ਕੋ ਮੋਸੋ। ਸੇਵ ਕਰੀ ਤੁਮਰੀ ਤਿਨਕੇ, ਗ੍ਰਹਿ ਦੇਖੀਏ ਤੇਹੀ ਸਭ ਦ੍ਰਵ ਭਰੋਸੋ। ਇਹ ਬਚਨ ਬੜਾ ਧਿਆਨ ਦੇਣ ਯੋਗ, ਜਿੰਨਾ ਤੇਰੀ ਸੇਵਾ ਕੀਤੀ ਉਹਨਾਂ ਦੇ ਘਰ ਵਿੱਚ ਦੋ ਦਾਤਾਂ ਵੇਖੀਆਂ, ਇੱਕ ਧਨ ਇੱਕ ਧਰਮ। ਇੱਕ ਉਹਨਾਂ ਦੇ ਘਰ ਚ ਰੱਬ ਦਾ ਭਰੋਸਾ, ਘਰ ਚ ਧਨ ਆ ਜਾਏ ਤੇ ਰੱਬ ਦਾ ਭਰੋਸਾ ਚਲਾ ਜਾਏ, ਬਹੁਤ ਵੱਡਾ ਘਾਟਾ ਪੈ ਗਿਆ। ਪਰਮਾਤਮਾ ਦਾ ਭਰੋਸਾ ਜਿਸ ਘਰ ਵਿੱਚ ਹੈ ਉੱਥੇ ਸਭ ਕੁਛ ਹੈ, ਦੁੱਖ ਸੁੱਖ ਵਿੱਚ ਭਰੋਸਾ ਨਹੀਂ ਛੱਡਣਾ। ਉਹਨਾਂ ਦੇ ਘਰ ਵਿੱਚ ਧਨ ਵੀ ਹੋ ਸਕਦਾ, ਰਾਜੇ ਜਨਕ ਕੋਲ ਧਨ ਵੀ ਸੀ ਧਰਮ ਵੀ ਸੀ, ਮਹਾਰਾਜੇ ਰਣਜੀਤ ਸਿੰਘ ਕੋਲ ਧਨ ਵੀ ਸੀ ਧਰਮ ਵੀ ਸੀ। ਇੱਕ ਵਾਰ ਇੱਕ ਚਿੱਤਰਕਾਰ ਆਇਆ, ਆ ਕੇ ਕਹਿਣ ਲੱਗਾ, ਮਹਾਰਾਜਾ ਸਾਹਿਬ ਮੈਂ ਤੁਹਾਡਾ ਚਿੱਤਰ ਬਣਾਉਣਾ ਹੈ, ਮੈਂ ਚਾਹੁੰਦਾ ਕਿ ਉਹ ਚਿੱਤਰ ਬਣਾਵਾਂ ਜਿਸ ਨੂੰ ਵੇਖ ਕੇ ਘੱਟੋ ਘੱਟ ਪਹਿਲਾਂ ਤੁਸੀਂ ਖੁਸ਼ ਹੋ ਜਾਓ, ਤੁਹਾਨੂੰ, ਕਿਉਂਕਿ ਜਿਸ ਦੀ ਫੋਟੋ ਹੈ ਜੇ ਉਸਨੂੰ ਹੀ ਚੰਗੀ ਨਾ ਲੱਗੇ ਕਿਸੇ ਹੋਰ ਨੂੰ ਕੀ ਲੱਗੇ, ਤੁਹਾਨੂੰ ਚੰਗੀ ਲੱਗ ਜਾ। ਹੁਣ ਨਾ ਚੰਗੀ ਲੱਗੇ, ਫੋਟੋਗ੍ਰਾਫ ਹੋਵੇ ਪਾੜ ਕੇ ਸੁੱਟ ਦਿੰਦੇ ਹਾਂ, ਕਹਿੰਦੇ ਹੋਰ ਖਿੱਚ, ਇਹ ਨਹੀਂ ਠੀਕ, ਤੁਹਾਨੂੰ ਚੰਗੀ ਲੱਗੇ। ਕਹਿਣ ਲੱਗੇ ਫਿਰ ਮੇਰਾ ਚਿੱਤਰ ਬਣਾਉਣਾ ਹੀ ਬਣਾ। ਮੈਂ ਚੱਲਿਆ ਦਰਬਾਰ ਸਾਹਿਬ ਤੇ ਗਲ ਚ ਪੱਲਾ ਪਾ ਕੇ ਜਦੋਂ ਹੱਥ ਜੋੜ ਕੇ ਭਿਖਾਰੀ ਵਾਂਗੂ ਖਲੋਤਾ ਹੋਵਾਂ ਨਾ, ਉਹ ਬਣਾ ਦੇ। ਗੁਰੂ ਰਾਮਦਾਸ ਦੇ ਦਰਬਾਰ ਵਿੱਚ ਇੱਕ ਭਿਖਾਰੀ ਦੀ ਤਰ੍ਹਾਂ ਮੈਂ ਖੜਾ ਹੋਵਾਂ, ਇਹ ਮੱਤ ਹੁਣ ਕਿਸਨੇ ਦਿੱਤੀ? ਬੈਠੇ ਸਨ ਇੱਕ ਦਿਨ ਤੇ ਭਾਈ ਦੁੱਖ ਭੰਜਨ ਸਾਹਿਬ ਸੇਵਾ ਪੰਥੀਆਂ ਚੋਂ ਬੜੇ ਮਹਾਂਪੁਰਖ ਸਨ, ਕੋਲ ਆ ਗਏ। ਕਹਿਣ ਲੱਗੇ ਰਣਜੀਤ ਸਿੰਘ ਕੀ ਹਾਲ ਹੈ? ਕਹਿਣ ਲੱਗੇ ਗੁਰੂ ਰਾਮਦਾਸ ਦੀ ਬੜੀ ਕਿਰਪਾ, ਗੁਰੂ ਨਾਨਕ ਦੇਵ ਦੀ ਕਿਰਪਾ, ਗੁਰੂ ਕਲਗੀਧਰ ਦੀ ਕਿਰਪਾ, ਬੜੀਆਂ ਮਿਹਰਾਂ। ਕਹਿਣ ਲੱਗੇ ਉਹਨਾਂ ਦੀਆਂ ਮਿਹਰਾਂ ਵਿੱਚੋਂ ਸਭ ਤੋਂ ਵੱਡੀ ਮਿਹਰ ਕਿਹੜੀ ਹੈ? ਗੁਰੂ ਦੀ ਮਿਹਰ ਵਿੱਚੋਂ ਦੱਸ। ਇਹ ਪ੍ਰਸ਼ਨ ਬਹੁਤ ਔਖਾ ਜੇ, ਇੰਨਾ ਸੌਖਾ ਨਹੀਂ। ਜਿਸ ਨੂੰ ਅਸੀਂ ਮਿਹਰ ਕਹਿੰਦੇ ਹਾਂ ਨਾ, ਉਹਨੇ ਉਹ ਪਾਸਾ ਹੀ ਨਹੀਂ ਛੋਇਆ। ਕਹਿਣ ਲੱਗਾ ਮਿਹਰ, ਗੁਰੂ ਦੀ ਮਿਹਰ ਵਿੱਚੋਂ ਵੱਡੀ ਕਿਰਪਾ ਕਿਸ ਨੂੰ ਕਹਿੰਦਾ, ਦੱਸ। ਕਹਿਣ ਲੱਗਾ ਰਾਜ ਮਿਲਿਆ। ਕਹਿਣ ਲੱਗੇ ਤੇ ਕੁਛ ਵੀ, ਗੁਰੂ ਦੀ ਮਿਹਰ ਵਿੱਚੋਂ ਵੱਡੀ ਮਿਹਰ ਹੈ ਗੁਰਬਾਣੀ, ਜਿਹੜੀ ਕਿਸੇ ਮੁੱਲ ਨਾਲ ਨਹੀਂ ਮਿਲਦੀ, ਤੇ ਮੈਨੂੰ ਜਪਜੀ ਸਾਹਿਬ ਸੁਣਾ। ਜੇ ਤੇਰੇ ਤੇ ਮਿਹਰ ਹੈ, ਜਪਜੀ ਸਾਹਿਬ ਸੁਣਾ ਦੇ। ਉਸ ਵੇਲੇ ਹੈਰਾਨ ਜਿਹਾ ਹੋ ਗਿਆ, ਕਹਿਣ ਲੱਗਾ ਸੱਚ ਦੱਸਾਂ, ਮੈਂ ਤੇ ਪੜ੍ਹਿਆ ਹੀ ਨਹੀਂ। ਠੀਕ ਹੈ, ਤੇਰੇ ਬਸ ਦੀ ਕਿਹੜੀ ਗੱਲ, ਤੂੰ ਪੜ੍ਹਿਆ ਹੀ ਨਹੀਂ, ਤੈਨੂੰ ਜਪਜੀ ਕਿਵੇਂ ਆਵੇ? ਥੋੜੇ ਚਿਰ ਬਾਅਦ ਕਹਿਣ ਲੱਗੇ, ਅੱਛਾ ਇਹ ਦੱਸ ਤੇਰੇ ਰਾਜ ਵਿੱਚ ਪਿੰਡ ਕਿੰਨੇ ਨੇ? ਫੌਰਨ ਦੱਸੇ ਇਹਨੇ, ਉਹਨਾਂ ਪਿੰਡ ਪੁੱਛੇ ਸਨ। ਕਹਿਣ ਲੱਗੇ ਜੀ ਇੰਨੇ ਹਾਥੀ ਨੇ, ਇੰਨੇ ਘੋੜ ਚੜੇ ਘੋੜੇ ਨੇ, ਇੰਨੀਆਂ ਤੋਪਾਂ ਨੇ, ਇੰਨੇ ਪਿਆਦੇ ਨੇ, ਇੰਨਾ ਮਾਮਲਾ ਆਉਂਦਾ। ਹੱਸ ਕੇ ਕਹਿਣ ਲੱਗੇ ਸੱਚ ਦੱਸਾਂ, ਕਿਰਪਾ ਗੁਰੂ ਨੇ ਤੇ ਕੀਤੀ, ਤੈਨੂੰ ਲੈਣੀ ਨਹੀਂ ਆਈ ਅਜੇ ਤੱਕ, ਤੇ ਤੇਰਾ ਹਾਲ ਉਹ ਹੈ ਤੋਂ ਵਿੱਚੋਂ ਚਾਵਲ ਨਿਕਲ ਗਿਆ ਹੋਵੇ ਤੇ ਖਾਲੀ ਤੋਂ ਜਿਵੇਂ ਹੁੰਦਾ ਉਸ ਤਰ੍ਹਾਂ ਤੋਂ। ਤੇ ਪੰਕਤੀ ਨਾਲ ਪੜ੍ਹ ਦਿੱਤੀ, ਕੰਨ ਬਿਨਾ ਜੈਸੇ ਥੋਥਰ ਤੁਖਾ, ਨਾਮ ਵਿਹੂਣ ਸੁਣਨੇ ਸੇ ਮੁੱਖਾ। ਕਹਿਣ ਲੱਗੇ ਗੁੱਸਾ ਨਾ ਕਰੀ, ਕਰੇ ਤੇ ਤੇਰੀ ਮਰਜ਼ੀ, ਕਿਉਂਕਿ ਮੈਨੂੰ ਗਰਜ਼ ਕੋਈ ਨਹੀਂ ਤੇਰੇ ਨਾਲ। ਕਹਿਣ ਲੱਗੇ ਤੈਨੂੰ ਪਸ਼ੂ ਯਾਦ ਨੇ, ਤੈਨੂੰ ਜਪਜੀ ਭੁੱਲ ਗਿਆ, ਘੋੜੇ ਯਾਦ ਨੇ ਤੈਨੂੰ, ਹਾਥੀ ਯਾਦ ਨੇ, ਸੋਨਾ ਯਾਦ ਹੈ, ਪੈਸੇ ਯਾਦ ਨੇ, ਔਰ ਜਪਜੀ ਯਾਦ ਨਹੀਂ। ਹੁਣ ਹੋਸ਼ ਆਈ, ਕਹਿਣ ਲੱਗਾ ਅੱਜ ਤੋਂ ਹੀ ਸ਼ੁਰੂ ਕਰਾਂਗਾ, ਕਿਸੇ ਸਿੰਘ ਦੀ ਡਿਊਟੀ ਲਾ ਦਿਓ ਜਿਹੜਾ ਮੈਨੂੰ ਬਾਣੀ ਯਾਦ ਕਰਾਏ। ਤਵਾਰੀ ਗੁਰੂ ਖਾਲਸਾ ਜਿਨ੍ਹਾਂ ਲਿਖੀ ਗਿਆਨੀ ਗਿਆਨ ਸਿੰਘ ਨੇ, ਇਹ ਰੋਜ਼ਾਨਾ ਉਹਨਾਂ ਨੂੰ ਸੁਖਮਨੀ ਸਾਹਿਬ ਸੁਣਾਉਂਦੇ ਰਹੇ, ਸਾਰੇ ਕੰਮ ਛੱਡ ਕੇ ਸੁਖਮਨੀ ਸਾਹਿਬ ਸੁਣਨਾ, ਇੱਕ ਇੱਕ ਪੰਕਤੀ ਕਰਕੇ ਰੋਜ਼ਾਨਾ ਯਾਦ ਕਰਨੀ, ਤੇ ਸਾਰਾ ਨਿਤਨੇਮ ਯਾਦ ਹੋ ਗਿਆ। ਇੱਕ ਪੰਕਤੀ ਰੋਜ਼ ਦੀ ਯਾਦ, ਅੱਜ ਵੀ ਇਹ ਗੁਰ ਜੇ ਲਗਾਤਾਰ ਕਰਾਂਗੇ ਸ਼ਾਇਦ ਨਾ ਹੋਵੇ, ਇੱਕ ਪੰਕਤੀ ਕਰ ਲਓ, ਉਹਨੂੰ ਦਿਹਾੜੀ ਪੜ੍ਹੀ ਜਾਓ ਪੜ੍ਹੀ ਜਾਓ, ਜਿਹਨਾਂ ਨੂੰ ਯਾਦ ਹੈ ਉਹ ਤੇ ਭਾਗਾਂ ਵਾਲੇ, ਪਰ ਜਿਹੜੇ ਵੀ ਕਹਿੰਦੇ ਮੈਂ ਤੇ ਅੰਨ ਪਹਾੜਾਂ, ਇੱਕ ਪੰਕਤੀ ਅੱਧੀ ਕਰ ਲਓ, ਉਹਨੂੰ ਦੁਹਰਾਈ ਜਾਓ ਦੁਹਰਾਈ, ਫਿਰ ਭੁੱਲੇਗੀ, ਹੋ ਸਕਦਾ ਰਾਤ ਨੂੰ ਵੀ ਭੁੱਲ ਜਾਏ, ਦੂਸਰੇ ਦਿਨ ਯਾਦ ਹੋ ਜਾਏਗੀ। ਯਾਦ ਕੀਤੀ ਬਾਣੀ ਹੀ, ਮੈਂ ਸਮਝਦਾ ਧਨ ਵੀ ਹੈ ਧਰਮ ਵੀ ਹੈ, ਉਹਨਾਂ ਦੇ ਘਰ ਰੱਬ ਦਾ ਭਰੋਸਾ ਵੀ ਹੈ, ਉਹਨਾਂ ਦੇ ਘਰ ਧਨ ਵੀ ਹੈ। ਗੁਰੂ ਕਹਿੰਦੇ ਨੇ ਪਰਮਾਤਮਾ ਨੇ ਪੇਟ ਦਿੱਤਾ, ਰੋਜ਼ੀ ਲੈਣੀ ਤੇਰਾ ਹੱਕ ਹੈ, ਰੋਜ਼ੀ ਗੁਨਾਹ ਨਹੀਂ, ਜਾਪ ਸਾਹਿਬ ਪੜ੍ਹਦੇ ਹੋ, ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ। ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰ। ਮੰਗ ਰੋਜ਼ੀ, ਤੁਸੀਂ ਇੱਕ ਪੰਕਤੀ ਪੜ੍ਹ ਕੇ ਹੈਰਾਨ ਹੋ ਜਾਓਗੇ, ਪਾਤਸ਼ਾਹ ਨੇ ਸਾਡੇ ਵੱਲ ਕਿੰਨਾ ਧਿਆਨ ਰੱਖਿਆ। ਕਹਿੰਦੇ ਨੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਆਪਣੀ ਕਿਰਪਾ ਕਰ, ਇਹਨਾਂ ਨੂੰ ਪੈਦਾ ਕੀਤਾ ਹੀ ਤੇ ਇਹਨਾਂ ਦੀ ਸੰਭਾਲ ਵੀ ਕਰ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਹੋਰ ਕੀ ਮੰਗਿਆ। ਅੰਨ ਪਾਣੀ ਮੁੱਚ ਉਪਾਏ, ਇਸ ਵਾਰੀ ਅੰਨ ਪਾਣੀ ਬਹੁਤ ਪੈਦਾ ਕਰਦੇ। ਮੀਂਹ ਪਾ, ਅੰਨ ਪਾਣੀ ਮੁੱਚ ਉਪਾਏ, ਦੁੱਖ ਦਾਲਦ ਭੰਨ ਤਾਰ। ਅੰਨ ਪਾਣੀ ਪੈਦਾ ਹੋਵੇ, ਅਣ ਦਿਨ ਘਾਹ ਚਰੇ ਨਿਤ ਸੁਰਹੀ ਸਾਧਨ ਦਹੀਂ ਵਲੋਵੇ। ਕਿੰਨਾ ਧਿਆਨ ਸਾਡਾ ਕੀਤਾ, ਦੁੱਧ ਦੀ ਕੋਈ ਘਾਟ ਨਾ ਰਹੇ, ਅਨਾਜ ਦੀ ਘਾਟ ਨਾ ਰਹੇ, ਰਿਜ਼ਕ ਦੀ ਘਾਟ ਨਾ। ਪੇਟ ਉਸਨੇ ਦਿੱਤਾ, ਪੇਟ ਅਸੀਂ ਤੇ ਨਹੀਂ ਬਣਾਇਆ, ਉਸਨੇ ਦਿੱਤਾ, ਤੇ ਫਿਰ ਭੁੱਖੇ ਭਗਤ ਨਾ ਕੀਜੈ ਜਾਂ ਮਾਲਾ ਆਪਣੀ ਲੀਜੈ। ਰੋਜ਼ੀ ਦੇ, ਪਰ ਚਿੱਤ ਦਿੱਤਾ ਤੇ ਮੈਨੂੰ ਚੇਤਾ ਵੀ ਦੇ, ਮੈਨੂੰ ਸਿਮਰਨ ਵੀ ਦੇ। ਜੇ ਅਸੀਂ ਸਿਰਫ ਪੇਟ ਵਾਸਤੇ ਹੀ ਮੰਗਿਆ, ਰੋਜ਼ੀ ਦੇ ਪਿੱਛੇ ਲੱਗ ਗਏ, ਰਾਜ਼ਕ ਨੂੰ ਭੁੱਲ ਗਏ ਤੇ ਤਖ਼ਤ ਤੋਂ ਥੱਲੇ ਗਿਰ ਜਾਵਾਂਗੇ। ਪਰ ਜੇਕਰ ਅਸੀਂ ਆਖਿਆ ਪੇਟ ਤੇ ਭਰ ਗਿਆ ਦੋ ਰੋਟੀਆਂ ਨਾਲ, ਤੇ ਹੁਣ ਮੈਨੂੰ ਸਿਮਰਨ ਦੇ, ਮੈਨੂੰ ਚੇਤਾ ਵੀ ਦੇ ਕਿ ਮੈਂ ਤੇਰਾ ਤੇ ਮੈਂ ਤੇਰੀ ਰਜ਼ਾ ਵਿੱਚ ਰਹਿਣਾ ਹੈ। ਉੱਚਾ ਨਹੀਂ ਕਹਿਣਾ, ਹੰਕਾਰ ਦੀ ਗੱਲ ਨਹੀਂ ਕਰ, ਕਦੀ ਨਹੀਂ ਕਹਿਣਾ ਮੈਂ ਕਰ ਦਿੱਤਾ। ਅਸੀਂ ਰੱਬ ਦਾ ਦਰਵਾਜ਼ਾ ਤੇ ਰੋਜ਼ ਖੜਕਾਉਂਦੇ ਹਾਂ, ਹਰ ਕੋਈ ਖੜਕਾਉਂਦਾ, ਖੁੱਲਦਾ ਕਿਉਂ ਨਹੀਂ? ਮੈਨੂੰ ਇੱਕ ਦਿਨ ਬੈਠਿਆਂ ਧਿਆਨ ਆਇਆ, ਰੱਬ ਦਾ ਦਰਵਾਜ਼ਾ ਖੜਕਾਉਣ ਵਾਲੇ ਸਾਰੇ ਨੇ, ਖੁੱਲਦਾ ਕਿਉਂ ਨਹੀਂ? ਛੋਟੀ ਜਿਹੀ ਕਥਾ ਨਾਲ ਸਮਾਪਤੀ, ਬਾਕੀ ਵਿਚਾਰਾਂ ਇੱਥੋਂ ਹੀ ਕੱਲ ਆਰੰਭ ਕਰਾਂਗੇ। ਇੱਕ ਸੂਫੀ ਸੰਤ ਹੋਏ ਨੇ, ਉਹ ਕਹਿੰਦੇ ਨੇ ਮੁਰੀਦ ਆਇਆ, ਦਰਵਾਜ਼ਾ ਖੜਕਾਇਆ ਤੇ ਅੰਦਰੋਂ ਆਵਾਜ਼ ਆਈ, ਤੂੰ ਕੌਣ ਹੈ? ਕਹਿਣ ਲੱਗਾ ਜੀ ਮੈਂ ਹਾਂ। ਲਗੇ ਵਾਪਸ ਜਾ, ਮੈਂ ਲਈ ਇੱਥੇ ਕੋਈ ਥਾਂ ਨਹੀਂ, ਦਰਵਾਜ਼ਾ ਨਹੀਂ ਖੁੱਲਿਆ। ਸਾਲਾਂ ਤੱਕ ਭਟਕਿਆ, ਫਿਰ ਆਇਆ, ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਕੌਣ ਹੈ? ਕਹਿਣ ਲੱਗਾ ਤੂੰ ਹੀ ਹੈ। ਉਹ ਕਹਿੰਦਾ ਦਰਵਾਜ਼ਾ ਖੁੱਲ ਗਿਆ, ਮੈਂ ਨਾਲ ਦਰਵਾਜ਼ਾ ਬੰਦ ਰਹਿੰਦਾ ਹੈ, ਤੂੰ ਨਾਲ ਖੋਲਦਾ ਹੈ। ਜਪਜੀ ਸਾਹਿਬ ਦਾ ਪਾਠ ਕੀਤਾ, ਜਾਪ ਪੜਿਆ, ਸੋਈਏ ਪੜੇ, ਚੌਪਈ ਪੜੀ, ਆਨੰਦ ਪੜਿਆ, ਰਾਤ ਨੂੰ ਰਹਿ ਰਾ ਸੋਲਾ ਪੜਿਆ, ਦਰਵਾਜ਼ਾ ਖੜਕਾਇਆ ਤੇ ਪੁੱਛਦਾ ਤੂੰ ਕੌਣ ਹੈ? ਮੈਂ ਪਾਠ ਕੀਤਾ। ਕਹਿੰਦੇ ਆ ਜੀ ਮੈਂ ਪਾਠ ਕੀਤਾ, ਆਪਣੀ ਮੋਹਰ ਲਾ ਲਈ, ਦਰਵਾਜ਼ਾ ਨਹੀਂ ਖੁੱਲਦਾ। ਜਿਸ ਦਿਨ ਅੰਦਰੋਂ ਨਿਕਲਿਆ ਤੂੰ ਕਰਵਾਇਆ, ਮੈਂ ਨਹੀਂ ਕੀਤਾ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਇੱਕ ਪੰਕਤੀ ਯਾਦ ਕਰ ਜਾਓ, ਅੱਜ ਗਾਵੇ ਆ ਉਮਰ ਭਰ ਗਾਉਂਦੇ ਰਹਿੰਦੇ ਆ, ਕਿਉਂ ਨਹੀਂ ਥਾਏ ਪੈਂਦਾ? ਗਾਵਿਆ ਸੁਣਿਆ ਕਿਵੇਂ ਥਾਏ ਪਵੇਗਾ ਜਦੋਂ ਮੋਹਰ ਉਸ ਦੀ ਲੱਗੇ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਇਹ ਪੰਕਤੀ ਤੇ ਅਰਦਾਸ ਵਿੱਚ ਸ਼ਾਮਲ ਕਰ ਲਈਏ ਤੇ ਚੰਗਾ ਹੀ ਹੈ। ਦਾਤਿਆ ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਉੱਚਾ ਨਹੀਂ ਰਹਿ ਕਹਿਣਾ, ਹੰਕਾਰ ਦੀ ਗੱਲ ਨਹੀਂ ਕਰਨੀ, ਮਨ ਮੈਂ ਰਹਿਣਾ, ਜਰ ਕੇ ਰਹਿਣਾ ਅੰਦਰ, ਆਪੇ ਜਾਣੇ ਆਪ ਕਰੇ। ਜਬ ਆਸਾ ਅੰਦੇਸਾ ਤਬ ਹੀ, ਕਿਉਂ ਕਰੇ ਇੱਕ ਹੈ ਆਸ ਹੈ ਤੇ ਚਿੰਤਾ ਨਾ ਲਈ ਹੈ। ਇੱਕ ਪਰਮਾਤਮਾ ਦਾ ਨਾਮ ਕਿਵੇਂ ਲਿਆ ਜਾਏ, ਆਸ ਕੀ ਹੈ, ਅੰਦੇਸ਼ਾ ਕੀ ਹੈ, ਇਹ ਵਿਚਾਰ ਕੱਲ ਕਰਾਂਗੇ। ਸਮਾਂ ਹੋ ਗਿਆ, ਪੁੱਲਾਂ ਦੀ ਖਿਮਾ, ਸਤਿਗੁਰੂ ਮਿਹਰਾਂ ਵਰਤਾਏ, ਸਰਬੱਤ ਦੀਆਂ ਝੋਲੀਆਂ ਭਰੇ, ਨਿਹਾਲ ਕਰੇ, ਆਓ ਰਲ ਕੇ ਜਪੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।